ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਉ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਦੁੱਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਂਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर गुरुद्वारा मंजी साहिब दीवान स्थान जिथों आप जी रोजाना श्री हरिमंदर साहिब जी तो आए हुए श्री गुरु ग्रंथ साहिब महाराज जी दे पावन पवित्र हुक्म दी विचार सरवण कर देखो। सतगुरु गुरु रामदास जी महाराज हजूर दा आगमन गुरपुरब 15 तरीक नू आ रहा है। हर वरे दी तरह गुरु रामदास महाराज जी दे पुरब ते जो विशेष कथा विचार समागम आयोजित किते जांदे ने हजूर दी बख्शिश नाल इस वरे दे समागम दी आरंभता विच हाजरी दास भरन आया है। मैं हर साल तकरीबन उस गुरमुख प्यारी रूह दा जिक्र जरूर करना हां कि जिन्ना ने 3 दहाकियां तो वध समा गुरु रामदास जी दे पुरब तो लैके दिवाली तक गुरु संगता नू हुक्मनामे दी विचार सरवण कराई। मेरे कहन तो मुराद सन्मान योग ज्ञानी संत सिंह जी मस्की उन्होंने निरंतर 30 साल तो वध वक्त सिख कौम दी सेवा इस स्थान ते पुरब दे दिना विच कीती। हुण आप जी नू गुरमुख प्यारे विद्वान निरंतर इस स्थान ते कथा विचार सरवण करा रहे ने। आओ अज जो पावन पवित्र हुक्म दी विचार सतगुरां ने अमृत वेले बख्शिश कीती है ए अमृत बचन सतगुरु गुरु नानक साहिब जी महाराज उन्हां दी मुबारक रचना तो उचारण कीते हुए ने। गुरु ग्रंथ साहिब जी दा राग तनासरी है। इस अमृत बचन दे अंदर नाम दी जाचना भय तो मुक्त होण वास्ते पार ब्रह्म परमेश्वर दे चरणा विच अरदास बेनती कीती गई है। आओ साध संगत आप जी दे सन्मुख इस अमृत बचन दी विचार आपां कर सकीए। सतगुरु गुरु रामदास जी महाराज आप जी अपने शब्द दी कला वरताओ आप विच वरतो। सतगुरु भय भावनी शरदा अकीदत इस दी दात बख्शो दवैश रह तो के हिरदे दी सच्ची सुच्ची भावना नाल ਸ਼ਬਦ ਦੀ ਵਿਚਾਰ ਕਰਾ ਲਵੋ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਦੇਸ਼ ਪਰਦੇਸ਼ ਇਸ ਅਸਥਾਨ ਤੋਂ ਆਪ ਜੀ ਰੋਜ਼ਾਨਾ ਗੁਰੂ ਸ਼ਬਦ ਵਿਚਾਰ ਸਰਵਣ ਕਰ ਦੇਖੋ। ਪਿਆਰ ਅਦਬ ਸਹਿਤ ਬਖਸ਼ੋ ਆਸੀਸ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਜੋ ਰਹਿਮਤ ਭਰਿਆ ਸਾਨੂੰ ਸ਼ਬਦ ਬਖਸ਼ਿਸ਼ ਕੀਤਾ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਦਾ 550ਵਾਂ ਆਗਮਨ ਗੁਰਪੁਰਬ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਭਾਵਨਾ ਸਹਿਤ ਮਨਾਉਣ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਜੋ ਬਾਣੀ ਉਚਾਰਨ ਕੀਤੀ ਹੈ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਾਣੀ ਉਹ ਹੈ ਜੋ ਰਾਗ ਦੀ ਤਰਤੀਬ ਥੱਲੇ ਜਾਂ ਰਾਗਾਂ ਦੇ ਵਿੱਚ ਬੰਦਿਸ਼ ਵਿੱਚ ਹੈ। ਇਹ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਕੁਛ ਬਾਣੀ ਹਜ਼ੂਰ ਦੀ ਹੈ ਜੋ ਹੈ ਛੰਦਾਬੰਦੀ ਹੀ, ਕਾਵਕੀ ਹੈ, ਪਰ ਉਸ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਜਪ ਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨੇ ਹਾਂ, ਇਹ ਪੌੜੀਆਂ ਅਸੀਂ ਸ਼ਬਦ ਵਰਤਨੇ ਹੈ ਕਾਵਕ ਰੂਪ ਵਿੱਚ ਹੀ। ਨਾ ਤਾਂ ਇਸ ਬਾਣੀ ਦੇ ਉੱਪਰ ਰਾਗ ਦਾ ਕੋਈ ਸਰਲੇਖ ਹੈ ਔਰ ਨਾ ਹੀ ਇਸ ਬਾਣੀ ਦੇ ਉੱਪਰ ਮਹੱਲਾ ਸ਼ਬਦ ਦਰਜ ਕੀਤਾ ਹੈ। ਅਸੀਂ ਸਾਰੇ ਸਵੀਕਾਰ ਕਰਨੇ ਹਾਂ ਕਿ ਆਦਿ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਇਸ ਸਬੰਧੀ ਸਾਡੇ ਕੋਲ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ ਸਾਨੂੰ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ। ਜਿਵੇਂ ਭਾਈ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਬਾਣੀ ਮੁੱਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਤੁਨਕਾਰਾ। ਭਾਈ ਸਾਹਿਬ ਉੱਥੇ ਰੋਜ਼ ਦੇ ਨੇਮ ਵਿੱਚ ਲਿਖਦੇ ਆ ਕਿ ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਫਿਰ ਬੇਨਤੀ ਸ਼ਬਦ ਸੁਣਨ ਵਾਲਾ ਹੈ ਕਿ ਸੋ ਦਰ ਆਰਤੀ ਗਾਵੀਐ, ਸੋ ਦਰ ਔਰ ਆਰਤੀ ਦੇ ਸ਼ਬਦ ਗਾਏ ਜਾ ਰਹੇ ਆ, ਅੰਮ੍ਰਿਤ ਵੇਲੇ ਜਾਪ ਉਚਾਰਾ, ਅੰਮ੍ਰਿਤ ਵੇਲੇ ਜਪ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ। ਇਸ ਜਪ ਸਾਹਿਬ ਉੱਪਰ ਕੋਈ ਬੰਦਿਸ਼ ਨਹੀਂ ਰਾਗ ਦੀ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਦੋਂ ਸ਼ਲੋਕ ਸਹਿਸਕ੍ਰਿਤੀ ਸ਼ੁਰੂ ਹੁੰਦੇ ਨੇ ਉਸ ਦੇ ਆਰੰਭ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਨੇ, ਭਾਵਾਂ ਉਸ ਵਿੱਚੋਂ ਕੋਈ ਸ਼ਲੋਕ ਆਸਾਂ ਕੀ ਵਾਰ ਵਿੱਚ ਵੀ ਆਉਂਦੇ ਆ, ਪਰ ਸ਼ੋਕ ਸ਼ਲੋਕ ਸਹਿਸਕ੍ਰਿਤੀ ਵਿੱਚ ਕੋਈ ਵੀ ਬੰਦਿਸ਼ ਨਹੀਂ ਇਸ ਨੂੰ ਕਿਸ ਰਾਗ ਵਿੱਚ ਗਾਉਣਾ ਹੈ। ਤੀਸਰਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਲੋਕ 12 ਤੇ ਵਧੀਕ ਜੋ ਨੇ ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਤੋਂ ਆਰੰਭ ਹੁੰਦੇ ਨੇ ਤੇ ਉਹਨਾਂ ਸ਼ਲੋਕਾਂ ਦੇ ਉੱਪਰ ਵੀ ਕੋਈ ਰਾਗ ਦੀ ਪਾਬੰਦੀ ਕੋਈ ਬੰਦਿਸ਼ ਨਹੀਂ। ਸਿਰ ਮੈਂ ਇਹ ਆਰੰਭ ਚ ਬੇਨਤੀ ਕਰ ਲਈ ਕਿ 19 ਰਾਗਾਂ ਵਿਚ ਆਦਿ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ। ਅੱਜ ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੋਣ, ਦੋ ਵਾਰੀ ਪਹਿਲਾਂ ਦਰਬਾਰ ਸਾਹਿਬ ਵਿਚੋਂ ਵੀ ਲਾਈਵ ਸੰਗਤ ਸਰਵਣ ਕਰ ਚੁੱਕੀ ਹੈ ਇਸ ਸ਼ਬਦ ਨੂੰ। ਇਹ ਰਾਗ ਧਨਾਸਰੀ ਹੈ। ਧਨਾਸਰੀ ਰਾਗ ਜੋ ਹੈ ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ ਦੀ ਤਰਤੀਬ ਅਨੁਸਾਰ ਕਰਮ ਅਨੁਸਾਰ ਇਸ ਰਾਗ ਦਾ ਨੰਬਰ ਜੋ ਹੈ ਉਹ 10ਵਾਂ ਹੈ। ਜਿਹੜੇ ਗੁਰੂ ਦੇਵ ਜੀ ਦੇ ਅੰਮ੍ਰਿਤ ਬਚਨ ਨੇ ਗੁਰੂ ਗ੍ਰੰਥ ਸਾਹਿਬ ਵਿਚ 31 ਰਾਗ ਅਸੀਂ ਕਹਿੰਦੇ ਹਾਂ ਦਰਸ਼ਨ ਕਰਨੇ ਖਾਂ। ਹੁਣ ਇਹਨਾਂ 31 ਰਾਗਾਂ ਦੇ ਵਿਚ ਰਾਗ ਧਨਾਸਰੀ ਜੋ ਹੈ ਇਹ 10ਵੇਂ ਨੰਬਰ ਤੇ ਆਉਂਦਾ ਹੈ। ਮਹਾਰਾਜ ਜੀ ਨੇ ਆਰੰਭ ਚ ਲਿਖਿਆ ਧਨਾਸਰੀ ਇਹ ਰਾਗ ਨਾਲ ਸੰਬੰਧਿਤ। ਹਾਲਾਂਕਿ ਕੁਛ ਵਿਦਵਾਨ ਸੱਜਣ ਇਸ ਨੂੰ ਰਾਗਣੀ ਹੀ ਕਹਿੰਦੇ ਆ, ਪਰ ਆਪਾਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਦੇ ਰੂਪ ਚ ਅਰਥ ਕਰਨੇ। ਧਨਾਸਰੀ ਰਾਗ ਹੈ। ਮਹੱਲਾ ਪਹਿਲਾ, ਇਹਦਾ ਅਰਥ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਇਸ ਨੂੰ ਗਾਉਣਾ ਕਿਸ ਘਰ ਵਿਚ ਹੈ? ਉਹ ਹੈ ਘਰ ਪਹਿਲਾ। ਇਸ ਨੂੰ ਪਹਿਲੇ ਘਰ ਵਿਚ ਗਾਉਣ ਦਾ ਸਤਿਗੁਰੂ ਨੇ ਇਸ਼ਾਰਾ ਕੀਤਾ, ਹਦਾਇਤ ਕੀਤੀ ਹੈ। ਦਾਸ ਨੇ ਇਕ ਵਾਰ ਅਰਜ਼ ਵੀ ਕੀਤੀ ਸੀ। ਹਾਲਾਂਕਿ 1 ਤੋਂ ਲੈ ਕੇ 17 ਤੱਕ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਦੇ ਨਾਲ ਘਰ ਆਉਂਦੇ ਨੇ। ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਗੁਰੂ ਗ੍ਰੰਥ ਸਾਹਿਬ ਵਿਚ 17 ਤੱਕ ਘਰ ਆਉਂਦੇ ਆ। ਪਰ ਜਦੋਂ ਅਸੀਂ ਪਾਠ ਕਰਨੇ ਆ ਤੇ 2 ਕਥਾਵਾਂ ਤੇ ਖਾਸ ਕਰਕੇ ਗੁਰਦੇਵ ਨੇ ਘਰ ਦੇ ਸਬੰਧ ਵਿਚ ਇਹ ਜਾਣਕਾਰੀ ਦਿੱਤੀ ਕਿ ਇਸ ਦਾ ਸਬੰਧ ਸੰਗੀਤ ਨਾਲ ਗਾਉਣ ਨਾਲ ਹੀ ਹੈ। ਜਿਵੇਂ ਸ੍ਰੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਭਗਤ ਬਾਣੀ ਜਦੋਂ ਆਰੰਭ ਹੁੰਦੀ ਹੈ ਤੇ ਉਸ ਵਿਚ ਆਰੰਭਤਾ ਵਿਚ ਮਹਾਰਾਜ ਕਹਿੰਦੇ ਨੇ ਏਕ ਸਵਾਨ ਕੈ ਘਰ ਗਾਵਣਾ। ਏਕ ਸਵਾਨ ਕੈ ਘਰ ਗਾਵਣਾ ਦਾ ਮਤਲਬ ਹੋ ਗਿਆ ਕਿ ਕਬੀਰ ਸਾਹਿਬ ਜੀ ਦੇ ਇਸ ਸ਼ਬਦ ਨੂੰ ਜਨਨੀ ਜਾਨਤ ਸੁਧ ਵੱਡਾ ਹੋਤ ਹੈ, ਇਸ ਸ਼ਬਦ ਨੂੰ ਗੁਰੂ ਕੇ ਕੀਰਤਨੀਓ ਉਸ ਘਰ ਵਿਚ ਗਾਇਓ ਜਿਸ ਘਰ ਵਿਚ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਹੈ ਏਕ ਸਵਾਨ ਦੋਏ ਸਵਾਨੀ ਨਾ। ਪਾਠ ਕਰਨ ਵਾਲੇ ਸੱਜਣਾਂ ਨੂੰ ਇਹ ਗੱਲ ਪਤਾ ਹੈ। ਦੂਸਰਾ ਇੱਕ ਮਹਾਰਾਜ ਜੀ ਦਾ ਬਚਨ ਆਉਂਦਾ, ਯਾਨੀਅੜੈ ਕੈ ਘਰ ਗਾਵਣਾ। ਇਹਦਾ ਮਤਲਬ ਇਸ ਸ਼ਬਦ ਨੂੰ ਉਸ ਘਰ ਵਿਚ ਗਾਇਓ ਜਿਸ ਘਰ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਏ ਆਨੜੀਏ ਮਾਨੜਾ ਕਾਏ ਕਰੇ। ਮੇਰੇ ਕਹਿਣ ਤੋਂ ਮੁਰਾਦ ਹਜ਼ੂਰ ਨੇ ਘਰ ਸਬੰਧੀ ਗਾਉਣ ਨਾਲ ਇਸ਼ਾਰਾ ਕੀਤਾ ਸਰਲੇਖ ਦੇ ਕੇ। ਖੈਰ ਰਹੋ ਵਿਚਾਰ, ਇਸ ਸਬੰਧੀ ਹੋਰ ਵੀ ਗਹਿਰੀ ਖੋਜ ਦੀ ਲੋੜ ਹੈ। ਰਾਗ ਧਨਾਸਰੀ ਹੈ, ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਘਰ ਪਹਿਲਾ ਹੈ, ਔਰ ਇਹ ਜੋ ਸ਼ਬਦ ਹੈ ਇਸ ਨੂੰ ਸਤਿਗੁਰੂ ਨੇ 4 ਪਦਿਆਂ ਦੇ ਰੂਪ ਵਿਚ ਉਚਾਰਨ ਕੀਤਾ ਹੈ। ਪਾਠ ਹੈ 4 ਪਦੇ। ਇਹਦਾ ਮਤਲਬ ਹੋ ਗਿਆ ਕਿ ਇਸ ਜਿਹੜਾ ਸ਼ਬਦ ਹੈ ਇਹਦੇ ਪਦੇ 4 ਨੇ। ਪਰ ਇਸ ਵਿਚ ਇਕ ਹੋਰ ਮਹਾਰਾਜ ਜੀ ਨੇ ਵਿਲੱਖਣਤਾ ਰੱਖੀ ਕਿ ਇਹਨਾਂ 4 ਪਦਿਆਂ ਦੇ ਨਾਲ ਸਤਿਗੁਰੂ ਨੇ 4 ਰਹਾਓ ਦੇ ਬਚਨ ਵੀ ਦਰਜ ਕੀਤੇ, ਉਚਾਰਨ ਕੀਤੇ। ਸਤਿਗੁਰੂ ਨੇ ਇਹਦੀ ਆਰੰਭਤਾ ਧਨਾਸਰੀ ਰਾਗ, ਮਹੱਲਾ ਪਹਿਲਾ, ਘਰ ਪਹਿਲੇ ਵਿਚ ਗਾਣਾ ਤੇ ਇਸ ਸ਼ਬਦ ਦਾ ਜਿਹੜਾ ਬਣਤਰ ਹੈ ਇਹ 4 ਦੇ ਰੂਪ ਵਿਚ ਦਾਤਾਰ ਨੇ ਉਚਾਰਨ ਕੀਤਾ। ਮੈਂ ਤਾਂ ਆਰੰਭ ਵਿਚ ਇਹ ਬੇਨਤੀ ਕਰ ਰਿਹਾ, ਹਰ ਵਾਰੀ ਆਪ ਨੂੰ ਕਹਿਣਾ ਕਿ ਇਸ ਅਸਥਾਨ ਤੇ ਹੁਕਮਨਾਮੇ ਦੀ ਕਥਾ ਦਾ ਮਤਲਬ ਇਹ ਹੈ ਕਿ ਜੋ ਸ਼ਬਦ ਸਤਿਗੁਰੂ ਨੇ ਹੁਕਮ ਰੂਪ ਹੀ ਦਿੱਤਾ ਹੈ ਉਹਦੇ ਸਭ ਤੋਂ ਪਹਿਲਾਂ ਉਹਦੇ ਅਰਥ ਸਮੇਂ ਅਨੁਸਾਰ ਉਹਦੀ ਵਿਆਖਿਆ ਤੇ ਸੰਖੇਪ ਵਿਚ ਉਹ ਸਾਰਾ ਨਿਚੋੜ ਭਾਵ ਅਰਥ ਦੱਸਿਆ ਜਾਏ ਤਾਂ ਜੋ ਸੰਗਤ ਨੂੰ ਪਤਾ ਲੱਗੇ ਕਿ ਅੱਜ ਹਰਿਮੰਦਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਨੇ ਕੀ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਨਹੀਂ ਕਿ ਮੈਂ ਕੋਈ ਆਪਣਾ ਗਿਆਨ ਵਧਾਉਣ ਲਈ ਜਾਂ ਵਾਹਿਗੁਰੂ ਗਿਆਨ ਦਾ ਪ੍ਰਗਟਾਵਾ ਕਰ ਲਈ, ਕਿਉਂਕਿ ਸ਼ਬਦ ਜਿਹੜੇ ਆਏ ਨੇ ਹੁਣ ਇਸ ਤੋਂ ਅੱਗੇ ਸਤਿਗੁਰੂ ਚੌਪਦਿਆਂ ਚ ਸ਼ਬਦ ਉਚਾਰਨ ਕਰਦੇ ਆ ਤੇ ਉਸ ਤੋਂ ਬਾਅਦ ਸਤਿਗੁਰੂ ਨੇ ਮੰਗਲ ਉਚਾਰਨ ਕੀਤਾ ਹੈ। ਇਹ ਮੰਗਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ 33 ਵਾਰ ਹਜ਼ੂਰ ਨੇ ਦਰਜ ਕੀਤਾ ਹੈ। ਆਓ ਇਸ ਮੰਗਲ ਦਾ ਪਾਠ ਔਰ ਵਿਚਾਰ ਸਰਵਣ ਕਰੀਏ।
ਇੱਕ ਓਅੰਕਾਰ
ਸਤਿਗੁਰੂ ਜੀ ਨੇ ਆਰੰਭਤਾ ਮੰਗਲ ਦੀ ਕੀਤੀ ਇੱਕ ਓਅੰਕਾਰ। ਭਾਵਾਂ ਕਿ ਇਸ ਸ਼ਬਦ ਨੂੰ ਅਸੀਂ ਬਹੁਤ ਜ਼ਿਆਦਾ ਜ਼ਬਾਨ ਤੋਂ ਵੀ ਬੋਲਦੇ ਦੇਖਦੇ ਹਾਂ ਤੇ ਅਕਸਰ ਇਸ ਇੱਕ ਓਅੰਕਾਰ ਜੋ ਸ਼ਬਦ ਹੈ ਇਸ ਨੂੰ ਹਰ ਗੁਰੂ ਘਰ ਦੇ ਅੰਦਰ ਤਕਰੀਬਨ ਗੁਰਦੁਆਰੇ ਸਾਹਿਬ ਦੇ ਅੰਦਰ ਇਹ ਇੱਕ ਓਅੰਕਾਰ ਮੈਟਰ ਰੂਪ ਵਿੱਚ ਵੀ ਮਿਲੇਗਾ। ਜੇ ਪਾਲਕੀ ਹੈ ਉਹਦੇ ਉੱਤੇ ਰੰਗੀਨ ਅੱਖਰਾਂ ਨਾਲ ਲਿਖਿਆ ਮਿਲੇਗਾ, ਜਾਂ ਅਸੀਂ ਦੇਖਾਂਗੇ ਲੱਕੜ ਦੀ ਪਾਲਕੀ ਹੈ ਤਾਂ ਉਹਦੇ ਉੱਤੇ ਲੱਕੜੀ ਦੇ ਰੂਪ ਵਿੱਚ ਕਢਾਈ ਕਰਕੇ ਇੱਕ ਓਅੰਕਾਰ ਸਾਨੂੰ ਮਿਲੇਗਾ ਉਕਰਿਆ ਹੋਇਆ। ਪਰ ਇਹਦਾ ਮਤਲਬ ਕੀ ਹੈ? ਇਹਦਾ ਅਰਥ ਗੁਰਮੁਖ ਵਿਦਵਾਨ ਇੱਕ ਤਾਂ ਲਫ਼ਜ਼ ਜਿਹੜੀ ਆਰੰਭਤਾ ਹੈ ਉਹ ਅੰਕ ਹੈ, ਉਹ ਅੱਖਰ ਨੇ। ਇਹਦੇ ਅਰਥ ਬਹੁਤ ਵਾਰੀ ਹੋ ਚੁੱਕੇ ਇਸ ਸਥਾਨ ਤੇ। ਇੱਕ ਓਅੰਕਾਰ ਬਾਣੀ ਚ ਇੱਕ ਸਵਰੂਪ ਜਿਹੜਾ ਹੈ ਅੱਖਰਾਂ ਵਿੱਚ ਵੀ ਆਇਆ ਹੈ। ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਹੀ ਪਾਠ ਕਰਦੇ ਹਾਂ, ਈੜੀ ਨੂੰ ਸਿਹਾਰੀ ਕੱਕਾ ਔਂਕੜ ਇੱਕ, ਇਸੇ ਤਰ੍ਹਾਂ ਇੱਕ ਪਾਠ ਹੁੰਦਾ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਇੱਕ। ਪਰ ਇੱਥੇ ਸਤਿਗੁਰਾਂ ਨੇ ਜਿਤਨੀ ਵਾਰੀ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ, ਭਾਵੇਂ ਸੰਖੇਪ ਰੂਪ ਵਿੱਚ ਭਾਵੇਂ ਮੁਕੰਮਲ ਰੂਪ ਵਿੱਚ, ਪਰ ਸਤਿਗੁਰੂ ਨੇ ਆਰੰਭਤਾ ਜਿਹੜੀ ਹੈ ਓਅੰਕਾਰ ਤੋਂ ਪਹਿਲਾਂ ਜੋ ਇੱਕ ਹੈ ਉਹਨੂੰ ਅੱਖਰਾਂ ਵਿੱਚ ਨੇ ਲਿਖਿਆ, ਉੱਥੇ ਸਤਿਗੁਰੂ ਨੇ ਅੰਕ ਵਾਲਾ ਏਕਾ ਪਾਇਆ ਹੈ। ਉਂਝ ਵੈਸੇ ਇਸ ਸਬੰਧੀ ਕਿ ਓਮ ਸ਼ਬਦ ਦੇ ਅਰਥ ਬ੍ਰਹਮ ਵਾਚਕ ਨੇ, ਪਰਮਾਤਮ ਰੂਪ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਓਅੰਕਾਰ ਜਿਹੜਾ ਸ਼ਬਦ ਹੈ ਇਹ ਅੱਖਰਾਂ ਦੇ ਰੂਪ ਵਿੱਚ ਵੀ ਮਹਾਰਾਜ ਨੇ ਉਚਾਰਨ ਕੀਤਾ। ਜਿਵੇਂ ਰਾਮਕਲੀ ਦੱਖਣੀ ਦੇ ਅੰਦਰ ਓਅੰਕਾਰ ਦੀ ਬਾਣੀ ਹੈ, ਪਰ ਖੈਰ ਇੱਥੇ ਹੈ ਓਅੰਕਾਰ ਦੇ ਅਰਥ ਕਰੀਏ ਪਰਮਾਤਮਾ, ਪਰਮੇਸ਼ਵਰ, ਵਾਹਿਗੁਰੂ, ਬ੍ਰਹਮ, ਰੱਬ, ਜਿਹੜੇ ਮਰਜ਼ੀ ਸ਼ਬਦ ਵਰਤੀਏ। ਇਹਦਾ ਅਰਥ ਕਿ ਪਰਮਾਤਮਾ ਵਾਹਿਗੁਰੂ ਇੱਕ ਹੈ। ਫਿਰ ਲਫ਼ਜ਼ ਸੁਣਿਓ, ਇੱਕ ਹੈ, ਇੱਕ ਦੇ ਨਾਲ ਹੋਰ ਅਰਥ ਖੋਲਣ ਵਾਸਤੇ ਅਦੁੱਤੀ ਹੈ, ਅਦੁੱਤੀਆ ਹੈ, ਉਸ ਇੱਕ ਵਰਗਾ ਹੋਰ ਦੂਜਾ ਕੋਈ ਨਹੀਂ। ਪਰ ਅਦੁੱਤੀ ਹੋਣ ਦੇ ਨਾਲ ਨਾਲ ਇੱਕੋ ਓਅੰਕਾਰ ਜੋ ਹੈ ਇੱਕ ਰਸ ਸਰਬ ਵਿਆਪਕ ਹੈ। ਫਿਰ ਇਹਦੇ ਅਰਥ ਦੁਬਾਰਾ ਕਿ ਉਹ ਇੱਕ ਹੈ ਤੇ ਉਸ ਵਰਗਾ ਹੋਰ ਕੋਈ ਨਹੀਂ, ਅਦੁੱਤੀ ਹੈ, ਇੱਕ ਰਸ ਸਰਬ ਵਿਆਪਕ ਹੈ, ਇੱਕ ਹੋ ਕੇ ਵੀ ਉਹ ਸਾਰਿਆਂ ਦੇ ਵਿੱਚ ਆਪ ਸਮਾਇਆ ਹੋਇਆ ਹੈ।
ਸਤਨਾਮ
ਹੁਣ ਇਸ ਤੋਂ ਅੱਗੇ ਜੋ ਇੱਕ ਹੈ ਇਸ ਦੇ ਲਈ ਸਤਿਗੁਰੂ ਨੇ ਸ਼ਬਦ ਵਰਤਿਆ ਹੈ ਸਤਨਾਮ। ਉਹ ਖੋਂਦ ਵਾਲਾ ਹੈ, ਇਹ ਕੇਵਲ ਖਿਆਲੀ ਬਾਤ ਨਹੀਂ, ਉਹ ਸਦੀਵ ਰਹਿਣ ਵਾਲਾ ਹੈ ਤੇ ਉਸ ਦਾ ਨਾਮ ਵੀ ਸਤ ਹੈ। ਫਿਰ ਬੇਨਤੀ ਹੈ ਕਿ ਪਰਮਾਤਮਾ ਦੇ ਬੇਅੰਤ ਗੁਣ ਨੇ, ਇਹ ਨਹੀਂ ਕਿ ਸਿਰਫ ਇਸ ਮੰਗਲ ਵਿੱਚ ਕਹਿ ਦਿੱਤੇ ਤੇ ਗੁਣ ਇੰਨੇ ਹੀ ਨੇ। ਮੈਂ ਫਿਰ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਗੁਣਵੰਤਾ ਕਹਿ ਕੇ ਪੁਕਾਰਿਆ, ਪਰ ਉਸ ਦੇ ਗੁਣਾਂ ਦੀ ਗੱਲ ਕਰਦਿਆਂ ਕਰਦਿਆਂ ਗੁਰੂ ਜੀ ਨੇ ਕਿਤੇ ਉਹਨਾਂ ਪਰਮਾਤਮਾ ਨੂੰ ਗੁਣ ਨਿਧਾਨ ਕਿਹਾ ਤੇ ਫਿਰ ਇਹ ਵੀ ਸ਼ਬਦ ਵਰਤੇ ਕਿ ਪਰਮੇਸ਼ਵਰ ਜੀ ਤੇਰੇ ਗੁਣ ਬੇਅੰਤ ਨੇ ਤੇ ਮੇਰੇ ਕੋਲ ਸਮਰੱਥਾ ਹੀ ਨਹੀਂ ਕਿ ਮੈਂ ਤੇਰੇ ਗੁਣਾਂ ਨੂੰ ਬਿਆਨ ਕਰ ਸਕਾਂ। ਜਿਵੇਂ ਅਸੀਂ ਪਾਠ ਕਰਨੇ ਹਾਂ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ। ਪਰ ਉਸ ਬੇਅੰਤ ਗੁਣਾਂ ਦੇ ਮਾਲਕ, ਉਸ ਗੁਣੀ ਨਿਧਾਨ ਪਰਮਾਤਮਾ ਦੇ ਬੇਅੰਤ ਗੁਣਾਂ ਵਿੱਚੋਂ ਕੁਝ ਗੁਣਾਂ ਦਾ ਜ਼ਿਕਰ ਦਾਤਾਰ ਕਰ ਰਹੇ ਨੇ। ਸਤ ਨਾਮ ਇੱਕ ਓਅੰਕਾਰ ਸਦੀਵੀ ਕਾਰ ਰਹਿਣ ਵਾਲਾ ਹੈ, ਉਸ ਦੇ ਨਾਮ ਨੂੰ ਕਦੀ ਖਤਮ ਨਹੀਂ ਹੋਣਾ। ਪਰ ਇਸ ਬੇਨਤੀ ਨੂੰ ਫਿਰ ਸਤ ਨਾਮ ਦਾ ਅਰਥ ਇਸ ਢੰਗ ਨਾਲ ਨਹੀਂ ਕਰਨਾ ਜਿਵੇਂ ਇੱਕ ਆਦਮੀ ਦਾ ਨਾਮ ਸਤਨਾਮ ਰੱਖਿਆ ਹੁੰਦਾ ਹੈ। ਅਸੀਂ ਪੜ੍ਹਨੇ ਹਾਂ ਸਤਨਾਮ ਜਾਂ ਸਤਨਾਮ, ਆਦਮੀ ਦਾ ਨਾਮ ਸਤਨਾਮ ਹੈ, ਪਰ ਉਹ ਸਤਨਾਮ ਇਹ ਅਰਥ ਨਹੀਂ ਕਰੇਗਾ, ਕਿਉਂਕਿ ਮਨੁੱਖ ਦੇ ਨਾਮ ਨਾਲ ਜੁੜੇ ਹੋਏ ਜਿਹੜੇ ਅੱਖਰ ਨੇ ਉਹਨੇ ਚਲੇ ਜਾਣਾ, ਉਸ ਦੀ ਖੋਂਦ ਖਤਮ ਹੋ ਜਾਣੀ ਹੈ। ਨਾਮ ਭਾਵੇਂ ਸਤਨਾਮ ਹੋਵੇ, ਨਾਮ ਭਾਵੇਂ ਅਕਾਲ ਸਿੰਘ ਹੋਵੇ, ਆਖਰ ਉਸ ਦੀ ਜਿਹੜੀ ਹੋਂਦ ਹੈ ਉਸ ਢਾਂਚੇ ਨੇ ਬਿਨਸਣਾ ਹੈ। ਪਰ ਇਹ ਸਤਨਾਮ ਵੋ ਹੈ ਕਿ ਜਿੰਨੇ ਕਦੀ ਖਤਮ ਨਹੀਂ ਹੋਣਾ, ਜਿਸ ਦੀ ਹੋਂਦ ਸਦੀਵ ਕਾਲ ਵਾਸਤੇ ਰਹੇਗੀ, ਜਿਹਨੂੰ ਮਹਾਰਾਜ ਜੀ ਨੇ ਜਪ ਦੇ ਆਰੰਭ ਵਿੱਚ ਕਿਹਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਹਨੂੰ ਮਹਾਰਾਜ ਕਹਿੰਦੇ ਨੇ ਆਦ ਸਤੇ ਜੁਗਾਦ ਸਤੇ ਪ੍ਰਤੱਖ ਸਤੇ। ਮੇਰੇ ਕਹਿਣ ਤੋਂ ਮੁਰਾਦ ਕਿ ਜਿਹਨੂੰ ਬਾਬਾ ਜੀ ਕਹਿੰਦੇ ਆ ਕਿ ਨਾ ਦੇਵ ਦਾਨ ਵਾ ਨਾਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ। ਇਹਦਾ ਮਤਲਬ ਉਹ ਸਦੀਵ ਕਾਰ ਰਹਿਣ ਵਾਲਾ ਹੈ, ਉਹਦਾ ਨਾਮ ਉਦੋਂ ਵੀ ਸਤਨਾਮ ਹੈ ਜਦੋਂ ਅਜੇ ਸਤਨਾਮ ਦੇ ਅੱਖਰ ਵੀ ਨਹੀਂ ਸਨ ਬਣੇ। ਸਤਨਾਮ ਤੇਰਾ ਪਰਾ ਪੂਰਬਲਾ ਪਰਮੇਸ਼ਵਰ ਜੀ ਦਾ ਜੋ ਨਾਮ ਹੈ ਉਹ ਸਦੀਵ ਕਾਰ ਰਹਿਣ ਵਾਲਾ ਹੈ।
ਕਰਤਾ ਪੁਰਖ
ਹੁਣ ਅਗਲਾ ਜਿਹੜਾ ਪਰਮੇਸ਼ਵਰ ਦਾ ਗੁਣ ਹੈ ਉਸ ਦੀ ਉਪਮਾ ਵੀ ਜਿਹੜੇ ਦਾਤਾ ਜੀ ਨੇ ਬਚਨ ਕਹਿ ਕਰਤਾ ਪੁਰਖ। ਕਰਤਾ ਦਾ ਲਫ਼ਜ਼ੀ ਅਰਥ ਹੈ ਬਣਾਉਣ ਵਾਲਾ, ਕ੍ਰੀਏਟਰ, ਜਿਹਨੇ ਕਿਰਤ ਕੀਤੀ। ਪੁਰਖ ਦਾ ਅਰਥ ਬਹੁਤ ਗਹਿਰੇ ਦੇ ਵਿਦਵਾਨਾਂ ਨੇ ਅਰਥ ਕੀਤੇ ਆ, ਪਰ ਸਰਲ ਸਮਝ ਪੈਣ ਲਈ ਪੁਰਖ ਦਾ ਅਰਥ ਪੁਰਸ਼ ਵੀ ਕੀਤਾ ਹੈ, ਪਰ ਇਸ ਪੁਰਖ ਦਾ ਅਰਥ ਸਰਬ ਵਿਆਪਕ ਵੀ ਕੀਤਾ ਹੈ। ਇਹਦਾ ਮਤਲਬ ਕਿ ਇੱਕ ਹੈ ਸਦਾ ਰਹਿਣ ਵਾਲਾ ਹੈ ਤੇ ਹਰ ਚੀਜ਼ ਦਾ ਕਰਤਾ ਉਹ ਵੀ ਜੋ ਕੋਈ ਦੁਨੀਆਂ ਚ ਬਣਿਆ ਹੈ। ਚਲੋ ਮੈਂ ਦੁਨੀਆਂ ਲਫ਼ਜ਼ ਵਰਤ ਲਿਆ, ਜੋ ਕੁਝ ਵੀ ਇਸ ਬ੍ਰਹਿਮੰਡ ਖੰਡ ਵਿਚ ਬਣਿਆ ਹਰ ਚੀਜ਼ ਦਾ ਕਰਤਾ ਜਿਹੜਾ ਉਹ ਏਕੋ ਓਂਕਾਰ ਆਪ ਹੈ। ਤੇ ਇਹ ਗੱਲ ਹੋਰ, ਹੁਣ ਏਕੋ ਓਂਕਾਰ ਤੋਂ ਬਾਅਦ ਜਿੰਨੇ ਗੁਣ ਆਈ ਜਾਣਗੇ ਉਹਨਾਂ ਨਾਲ ਸਭਾਇਕਨਗੀ ਕੁਦਰਤੀ ਤੌਰ ਤੇ ਸਾਨੂੰ ਏਕੋ ਓਂਕਾਰ ਜੋੜ ਕੇ ਅਰਥ ਕਰਨੇ ਪੈਣਗੇ। ਜਿਵੇਂ ਪਹਿਲਾਂ ਆ ਗਿਆ ਏਕੋ ਓਂਕਾਰ, ਫਿਰ ਆ ਗਿਆ ਸਤਨਾਮ, ਹੁਣ ਸਤਨਾਮ ਦੇ ਅਰਥ ਕਰਦਿਆਂ ਫਿਰ ਸਾਨੂੰ ਏਕੋ ਓਂਕਾਰ ਵੱਲ ਆਪਣਾ ਜ਼ਿਹਨ ਲਿਜਾਣਾ ਪਏਗਾ ਕਿ ਕੌਣ ਸਤ? ਏਕੋ ਓਂਕਾਰ। ਹੁਣ ਅੱਗੇ ਸ਼ਬਦ ਆ ਗਿਆ ਕਰਤਾ ਪੁਰਖ, ਕੌਣ ਕਰਤਾ ਪੁਰਖ? ਫਿਰ ਧਿਆਨ ਜਾਏਗਾ ਇੱਕ ਓਂਕਾਰ। ਕਰਤਾ ਦਾ ਅਰਥ ਹੈ ਬਣਾਉਣ ਵਾਲਾ, ਪੁਰਖ ਦਾ ਅਰਥ ਜੋ ਕੁਝ ਬਣਾਇਆ। ਸੱਚ ਇਹ ਵੇ ਹਰ ਬਣਾਈ ਚੀਜ਼ ਵਿਚ ਆਪ ਹੀ ਵਰਤਦਾ ਪਿਆ ਗਿਆ। ਇਸ ਸ਼ਬਦ ਨੂੰ ਫਿਰ ਆਪ ਜੀ ਸੁਣਿਓ, ਭਾਵੇਂ ਇਹਦੇ ਸੰਬੰਧੀ ਬੇਅੰਤ ਉਦਾਹਰਨਾਂ ਇਸ ਗੱਲ ਨੂੰ ਵਿਆਖਿਆ ਲਈ ਦਿੱਤੀਆਂ ਗਈਆਂ, ਪਰ ਮੈਂ ਸਿੱਧੀ ਜੀ ਇੱਕ ਬੇਨਤੀ ਕਰਾਂਗਾ ਕਿ ਪਰਮਾਤਮਾ ਕਰਤਾ, ਪਰ ਕਰਤਾ ਹੋ ਕੇ ਉਹ ਕਿਰਤ ਤੋਂ ਵੱਖ ਨਹੀਂ ਰਹਿੰਦਾ। ਜੋ ਕੁਝ ਉਹਨੇ ਕੀਤਾ ਹੈ ਹਰ ਕੀਤੇ ਵਿਚ ਆਪ ਮੌਜੂਦ ਹੈ, ਭਾਵੇਂ ਉਹ ਚੰਗਾ ਕੀਤਾ ਹੈ ਸੰਸਾਰ ਦੀ ਨਜ਼ਰ ਚ, ਭਾਵੇਂ ਉਹਦੇ ਲਈ ਮੰਦੇ ਸ਼ਬਦ ਵਰਤੀ ਹੈ, ਮੰਦਾ ਕੁਝ ਬਣਿਆ ਹੋਵੇ, ਜੋ ਕੁਝ ਵੀ ਪਰਮਾਤਮਾ ਨੇ ਬਣਾਇਆ ਹੈ ਹਰ ਕਿਰਤ ਦੇ ਕਰਤਾ ਆਪ ਵਿਚ ਵਰਤਦਾ ਹੈ। ਜਿਵੇਂ ਗੁਰੂ ਸਾਹਿਬ ਦੀ ਇੱਕ ਤੁਕ ਆਸਾ ਕੀ ਵਾਰ ਦੀ ਪਹਿਲੀ ਪੌੜੀ ਕਰਤੇ ਪੁਰਖ ਲਈ, ਆਪੀ ਨੇ ਆਪ ਸਾਜਿਓ, ਇਹਦਾ ਮਤਲਬ ਆਪਣੇ ਆਪ ਨੂੰ ਸਫੁਰ ਕੀਤਾ। ਆਪੀ ਨੇ ਰਚਿਓ ਨਾਉ, ਸਤਨਾਮ ਜਿਹਨੂੰ ਕਹਿ ਰਹੇ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਫਿਰ ਆ ਸ੍ਰਿਸ਼ਟੀ ਬਣਾਈ ਮਾਇਆ ਰਚ ਦਿੱਤੀ, ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਹੋ। ਕਰ ਆਸਨ ਦਾ ਅਰਥ ਜੋ ਕੁਝ ਉਹਨੇ ਦੁਈ ਕੁਦਰਤ ਚ ਬਣਾਇਆ, ਜੋ ਕੁਝ ਉਹਨੇ ਸਿਰਜਿਆ, ਆਪਣੇ ਸਿਰਜੇ ਹੋਏ ਤੋਂ ਪਰਮਾਤਮਾ ਵੱਖ ਹੈ ਹੀ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੰਸਾਰ ਦੇ ਲੋਗੋ, ਮੇਰਾ ਇਸ਼ਟ ਮੇਰਾ ਪਾਰ ਬ੍ਰਹਮ ਏਕੋ ਓਂਕਾਰ ਹਰ ਚੀਜ਼ ਦਾ ਕਰਤਾ ਹੈ ਤੇ ਕਰਤਾ ਹੋ ਕੇ ਸਾਰਿਆਂ ਦੇ ਵਿਚ ਆਪ ਹੀ ਸਮਾਇਆ ਹੋਇਆ। ਇਸੇ ਕਰਕੇ ਜਪਜੀ ਸਾਹਿਬ ਵਿਚ ਜਦੋਂ ਅਸੀਂ ਪਾਠ ਕਰਨੇ ਆ ਅਸੰਖ ਜਪ ਅਸੰਖ ਭਾਉ ਵਾਲਾ ਪੌੜੀ ਪੜ੍ਹਨੇ ਆ, ਇਹਦੇ ਅਖੀਰ ਵਿਚ ਜਦੋਂ ਮਹਾਰਾਜ ਕਹਿੰਦੇ ਅਸੰਖ ਮੋਨ ਲਿਬ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਅੱਗੇ ਸਤਿਗੁਰੂ ਫਿਰ ਉਹਦੀ ਕਾਰ ਦਾ ਜ਼ਿਕਰ ਕਰਦੇ ਨੇ, ਕਿਰਤ ਦਾ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਇਸ ਤੋਂ ਅਗਲੀ ਜਿਹੜੀ ਪੌੜੀ ਹੈ, ਜੇ ਅੱਜ ਧਰਮ ਦੀ ਦੁਨੀਆਂ ਚ ਇਸ ਧਰਤੀ ਤੇ ਜੇ ਧਰਮ ਦੇ ਸ਼ਬਦਾਂ ਨੀ ਦੇਖੀਏ, ਜਿਨ੍ਹਾਂ ਨੂੰ ਪਤਿਤ ਸ਼ਬਦ, ਨੀਚ ਸ਼ਬਦ, ਮੰਦੇ ਸ਼ਬਦ ਵਰਤੇ ਜਾਂਦੇ ਆ, ਫਿਰ ਉਹਨਾਂ ਦਾ ਜ਼ਿਕਰ ਕੀਤਾ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਇਹ ਪੌੜੀ ਸਮਾਪਤ ਹੁੰਦੀ ਹੈ ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਉੱਥੇ ਮਹਾਰਾਜ ਜੀ ਨੇ ਫਿਰ ਭਲੀ ਕਾਰ ਕਹਿ ਦਿੱਤਾ ਤੂੰ ਸਦਾ ਸਲਾਮਤ ਨਿਰੰਕਾਰ ਮੇਰੇ ਕਹਿਣ ਤੋਂ ਮੁਰਾਦ ਜੋ ਕੁਝ ਉਹਨੇ ਕੀਤਾ ਉਹਦੀ ਭਲੀ ਕਾਰ ਹੈ ਤੇ ਸਾਰੀ ਕਿਰਤ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਕਰਤਾ ਆਪ ਸਮਾਇਆ ਹੋਇਆ ਹੈ ਕੀ ਜੜ ਕੀ ਚੇਤਨ ਚਲਦੇ ਫਿਰਦੇ ਉਹਨਾਂ ਵਿੱਚ ਵੀ ਉਹ ਹੈ ਤੇ ਦੂਸਰੇ ਪਾਸੇ ਮੈਂ ਬੇਨਤੀ ਕਰਾਂ ਜਿਹੜੇ ਜੜ ਨੇ ਰੁਕੇ ਹੋਏ ਨੇ ਆ ਰੁੱਖ ਨੇ ਪਹਾੜ ਨੇ ਇਹਨਾਂ ਵਿੱਚ ਵੀ ਉਹ ਵਰਦਾ ਪਿਆ ਮਹਾਰਾਜ ਸ਼ਬਦ ਵਰਦਿਆ ਕਰਤਾ ਪੁਰਖ ਸਭ ਕੁਝ ਕਰਨ ਵਾਲਾ ਤੇ ਕਰਕੇ ਇਹਦੇ ਵਿੱਚ ਸਮਾ ਗਿਆ ਹੈ ਇਸ ਲਈ ਸ਼ਬਦ ਦਾਤਾਰ ਨੇ ਵਰਤਿਆ ਕਰਤਾ ਪੁਰਖ ਸਭ ਕੁਝ ਬਣਾਉਣ ਵਾਲਾ ਤੇ ਸਮਾਇਆ ਹੋਇਆ ਹੈ
ਨਿਰਭਉ ਨਿਰਵੈਰ
ਹੁਣ ਉਸ ਏਕੋ ਓੰਕਾਰ ਦੇ ਬੇਅੰਤ ਗੁਣਾਂ ਵਿੱਚੋਂ ਅਗਲਾ ਜਿਹੜਾ ਗੁਣ ਹੈ ਉਹ ਹੈ ਨਿਰਭਉ ਇਹ ਦੋ ਸ਼ਬਦ ਜੀ ਨਿਰਭਉ ਨਿਰ ਦਾ ਅਰਥ ਰਹਿਤ ਬਿਨਾ ਤੇ ਭਉ ਦਾ ਅਰਥ ਡਰ ਜਿਵੇਂ ਅਸੀਂ ਪਾਠ ਕਰਨੇ ਆ ਨਿਰੰਜਨ ਨਿਰਦਰ ਤੇ ਰਹਿਤ ਤੇ ਅੰਜਨ ਦਾ ਲਫ਼ਜ਼ੀ ਅਰਥ ਵੈਸੇ ਸੁਰਮਾ ਹੁੰਦਾ ਤੇ ਸੁਰਮੇ ਦਾ ਰੰਗ ਕਾਲਾ ਹੈ ਤੇ ਨਿਰੰਜਨ ਦਾ ਸਿੱਧਾ ਅਰਥ ਬਣ ਗਿਆ ਉਹ ਪਰਮੇਸ਼ਵਰ ਜਿਸ ਉਪਰ ਮਾਇਆ ਦੀ ਕਾਲਕ ਹੋਏ ਨਿਰ ਤੋਂ ਮਤਲਬ ਰਹਿਤ ਬਿਨਾ ਹੁਣ ਨਿਰਭਉ ਪਰਮੇਸ਼ਵਰ ਨੂੰ ਕੋਈ ਭਉ ਭੈ ਨਹੀਂ ਉਹ ਡਰ ਰਹਿਤ ਹੈ ਉਸ ਉਪਰ ਕਿਸੇ ਕਿਸਮ ਦਾ ਕੋਈ ਵੀ ਡਰ ਨਹੀਂ ਅਗਲਾ ਸ਼ਬਦ ਨਿਰਵੈਰ ਦੇਖੋ ਆਮ ਤੌਰ ਤੇ ਵੈਰ ਸ਼ਬਦ ਤੋਂ ਹੀ ਪਹਿਲਾਂ ਨਿਰ ਆ ਗਿਆ ਜਿਹੜਾ ਪਰਮੇਸ਼ਵਰ ਦੇ ਭੈ ਨਾਲ ਨਿਰਭਉ ਹੋ ਜਾਏਗਾ ਕਿਉਂਕਿ ਅੱਜ ਦੇ ਸ਼ਬਦ ਵਿੱਚ ਆਉਣਾ ਜੀ ਉਹ ਡਰਤਾ ਹੈ ਆਪਣਾ ਜਦੋਂ ਅਸੀਂ ਸ਼ਬਦ ਦੀ ਕਥਾ ਚੌਪਦਾ ਸ਼ੁਰੂ ਕਰਾਂਗੇ ਜਿਹੜਾ ਬੰਦਾ ਥੋੜਾ ਬਹੁਤਾ ਦੁਨੀਆਂ ਦੇ ਭੈ ਤੋਂ ਮੁਕਤ ਹੋ ਜਾਏ ਨਾ ਦੁਨੀਆਂ ਦੇ ਤੋਂ ਮਤਲਬ ਵੀ ਉਹਨੂੰ ਕਿਸੇ ਦਾ ਡਰ ਨਾ ਹੋਵੇ ਪਦਵੀ ਹੋਵੇ ਪੈਸਾ ਹੋਵੇ ਸਮਾਜ ਹੋਵੇ ਲੋਕਾਂ ਦੀ ਗਿਣਤੀ ਨਾਲ ਹੋਵੇ ਸਹੀ ਅਰਥਾਂ ਚ ਕਈ ਵਾਰੀ ਉਹ ਬੰਦਾ ਬਾਹਰਮੁਖੀ ਭੈ ਬਾਹਰਮੁਖੀ ਮੈਂ ਕਹਿ ਰਿਹਾ ਸਾਰਿਆਂ ਭੈਣਾਂ ਤੋਂ ਨਹੀਂ ਉਹ ਬੰਦਾ ਭੈ ਤੋਂ ਮੁਕਤ ਹੋ ਕੇ ਫਿਰ ਵੈਰ ਕਮਾਉਣ ਲੱਗ ਪੈਂਦਾ ਹੈ ਜਿਹੜਾ ਯਾਦ ਰੱਖੋ ਨਿਰਭਉ ਹੋਵੇਗਾ ਪਰਮਾਤਮਾ ਦੇ ਭੈ ਚ ਰਹਿ ਕੇ ਨਿਰਭਉ ਹੋ ਜਾਏਗਾ ਉਹ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਮੈਂ ਬੇਨਤੀ ਕਰਾਂ ਪਰਮਾਤਮਾ ਏਕੋ ਓੰਕਾਰ ਭੈ ਤੋਂ ਬਿਨਾਂ ਹੈ ਨਿਰਵੈਰ ਗੁਰਮੁਖੋ ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ ਮੈਂ ਤਾਂ ਰਿਪੀਟ ਕਰ ਰਿਹਾ ਕਿਉਂਕਿ ਸਾਡੀ ਜ਼ਿੰਦਗੀ ਚ ਦੁੱਖ ਸੁੱਖ ਮਾਨ ਅਪਮਾਨ ਇਹ ਸਰਕਲ ਚੱਲਦਾ ਹੀ ਰਹਿਣਾ ਜੀ ਇਹ ਪਰਮੇਸ਼ਵਰ ਦੀ ਬਣਾਈ ਰਚਨਾ ਚ ਨੂੰ ਕੋਈ ਨਹੀਂ ਰੋਕ ਸਕਦਾ ਪਰ ਕਈ ਵਾਰੀ ਅਸੀਂ ਸਵੈਕਨ ਕਹਿ ਦਿੰਦੇ ਹਾਂ ਪਰਮਾਤਮਾ ਪਤਾ ਨਹੀਂ ਸਾਡੇ ਨਾਲ ਕੀ ਵੈਰ ਕਮਾਉਂਦਾ ਪਿਆ ਚੰਗੇ ਚੰਗੇ ਬੰਦੇ ਕਹਿਣ ਲੱਗ ਪੈਂਦੇ ਪਤਾ ਨਹੀਂ ਕੀ ਰੱਬ ਦਾ ਵੈਰ ਏ ਤੇ ਨਹੀਂ ਗੁਰਮੁਖੋ ਜਿਹਨੂੰ ਬਾਬਾ ਜੀ ਨਿਰਵੈਰ ਕਹਿੰਦੇ ਨੇ ਉਹ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਹੁੰਦਾ ਤੂੰ ਉਹਦੀ ਰਜ਼ਾ ਨੂੰ ਸਮਝ ਉਹਦੇ ਭਾਣੇ ਨੂੰ ਸਮਝ ਭੈ ਤੋਂ ਮੁਕਤ ਹੈ ਤੇ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਤੇ ਜਦੋਂ ਕਿਸੇ ਸਿੱਖ ਤੇ ਗੁਰਮੁਖ ਤੇ ਅਵਸਥਾ ਹੁੰਦੀ ਏ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਵਿੱਚ ਕਿਹਾ ਜਾਏਗਾ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ ਇਹ ਜਿਹੜਾ ਸ਼ਲੋਕ ਏ ਨਿਰਭਉ ਤੇ ਨਿਰਵੈਰ ਹੈ ਅੱਜ ਕੱਲ ਸੜਕਾਂ ਤੇ ਜਦੋਂ ਲੰਘੀ ਦਾ ਹੈ ਤੇ ਗੱਡੀਆਂ ਪਿੱਛੇ ਸਟਿੱਕਰ ਨਾਲ ਲਿਖਿਆ ਹੋ ਜਾਂਦਾ ਨਿਰਭਉ ਨਿਰਵੈਰ ਇੱਕ ਮੈਂ ਬੇਨਤੀ ਰਾਤ ਵੀ ਕੀਤੀ ਸ਼ਾਇਦ ਇੱਥੇ ਅੰਮ੍ਰਿਤਸਰੀ ਕਿਸ ਜਗ੍ਹਾ ਕਿ ਸ਼ਬਦ ਭਾਵੇਂ ਪਲਾਸਟਿਕ ਨਾਲ ਲਿਖਿਆ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਭਾਵੇਂ ਫੁੱਲਾਂ ਨਾਲ ਲਿਖਿਆ ਹੋਵੇ ਡੈਕੋਰੇਸ਼ਨ ਕਰਦੇ ਹਾਂ ਤੇ ਸ਼ਬਦ ਭਾਵੇਂ ਮੈਟਲ ਨਾਲ ਲਿਖਿਆ ਹੋਵੇ ਸ਼ਬਦ ਭਾਵੇਂ ਸੋਨੇ ਨਾਲ ਲਿਖਿਆ ਹੋਵੇ ਸ਼ਬਦ ਭਾਵੇਂ ਸ਼ਾਹੀ ਨਾਲ ਲਿਖਿਆ ਹੋਵੇ ਪਰ ਚੇਤੇ ਰੱਖਿਓ ਸ਼ਬਦ ਗੁਰੂ ਕਾ ਕਿਸੇ ਵੀ ਢੰਗ ਨਾਲ ਲਿਖਿਆ ਉਹ ਗੁਰੂ ਦਾ ਸ਼ਬਦ ਹੈ ਉਹ ਸਨਮਾਨ ਯੋਗ ਹੈ ਪਰ ਜਦੋਂ ਅਸੀਂ ਕਾਰਾਂ ਦੇ ਪਿੱਛੇ ਮੂਲ ਮੰਤਰ ਕਾਰਾਂ ਦੇ ਪਿੱਛੇ ਨਿਰਭਉ ਨਿਰਵੈਰ ਤੁਕਾਂ ਲਿਖੀ ਬੈਠੀਆਂ ਜਿੰਨੀਆਂ ਚਿੱਕੜ ਦੀਆਂ ਛਿੱਟਾਂ ਨੇ ਸਾਰੀਆਂ ਉਹਨਾਂ ਤੇ ਡਿੱਗਦੀਆਂ ਨੇ ਮੇਰੀ ਇੱਕ ਬੇਨਤੀ ਹੈ ਜੇ ਲਿਖਣਾ ਹੀ ਹੈ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਇਹ ਹਿਰਦੇ ਦੀ ਫੱਟੀ ਉੱਤੇ ਲਿਖਿਆ ਜਾਏ ਅੰਦਰ ਲਿਖਿਆ ਜਾਏ ਚਲੋ ਇਹ ਨਹੀਂ ਕਿ ਮੈਂ ਪਿਛਾਂ ਖਿੱਚੂ ਗੱਲ ਕਰ ਰਿਹਾ ਪਰ ਕੀ ਆਪਾਂ ਉਸ ਸ਼ਬਦ ਨੂੰ ਭਾਵੇਂ ਕਿਸੇ ਰੂਪ ਚ ਕਿਸੇ ਢੰਗ ਨਾਲ ਲਿਖਿਆ ਗਿਆ ਹੁਣ ਇੱਥੇ ਦਾਤਾ ਜੀ ਨੇ ਸ਼ਬਦ ਵਰਤਿਆ ਨਿਰਭਉ ਤੇ ਨਿਰਵੈਰ ਮੈਂ ਅਰਜ਼ ਕੀਤੀ ਇਹ ਅਸਲ ਚ ਜਦੋਂ ਅੰਦਰ ਵਰਤਦਾ ਕਿਸੇ ਦੇ ਉਹ ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ ਭੈ ਕਾਹੂ ਕੋ ਦੇਤ ਨਹਿ ਉਹ ਨਿਰਵੈਰ ਹੈ ਕਿਸੇ ਨੂੰ ਡਰਾਂਦਾ ਨਹੀਂ ਨਹਿ ਭੈ ਮਾਨਤ ਆਨ ਤੇ ਸੱਚ ਏਵੇ ਉਹ ਕਿਸੇ ਦੇ ਭੈ ਨੂੰ ਸਵੀਕਾਰਦਾ ਵੀ ਨਹੀਂ ਜੇ ਭੈ ਨਹੀਂ ਮੰਨਦਾ ਉਹ ਨਿਰਭਉ ਹੈ ਜੇ ਭੈ ਨਹੀਂ ਦਿੰਦਾ ਉਹ ਨਿਰਵੈਰ ਹੈ ਮਹਾਰਾਜ ਕਹਿੰਦੇ ਨੇ ਭਾਈ ਸਿੱਖੋ ਕਿ ਉਹ ਨਿਰਭਉ ਹੈ ਉਹ ਵੈਰ ਤੋਂ ਰਹਿਤ ਹੈ
ਅਕਾਲ ਮੂਰਤ
ਹੁਣ ਅਗਲਾ ਬਚਨ ਹੈ ਅਕਾਲ ਮੂਰਤ ਇੱਕ ਲਫ਼ਜ਼ ਹੈ ਕਾਲ ਕਾਲ ਦੇ ਅਗੇਤਰ ਹਜ਼ੂਰ ਨੇ ਐੜਾ ਪਾ ਦਿੱਤਾ ਅਕਾਲ ਕਾਲ ਦਾ ਅਰਥ ਸਮਾਂ ਵੀ ਹੈ ਕਾਲ ਦਾ ਅਰਥ ਮੌਤ ਵੀ ਹੈ ਤੇ ਕਾਲ ਸ਼ਬਦ ਹਜ਼ੂਰ ਦਸ਼ਮੇਸ਼ ਨੇ ਪਰਮੇਸ਼ਵਰ ਦੇ ਅਰਥਾਂ ਵਿੱਚ ਵੀ ਵਰਤਿਆ ਹੈ ਪਰ ਅਕਸਰ ਜਿਹੜੇ ਅਸੀਂ ਇਹ ਅਰਥ ਕਰ ਰਹੇ ਹਾਂ ਇੱਥੇ ਕਾਲ ਦਾ ਅਰਥ ਟਾਈਮ ਸਮਾਂ ਵਕਤ ਕਿਉਂਕਿ ਜੋ ਕੁਝ ਰਚਿਆ ਹੋਇਆ ਹੈ ਇਹ ਹਰ ਚੀਜ਼ ਕਾਲ ਦਾ ਗਰਾਸ ਹੈ ਕਾਲ ਦੀ ਗਰਾਹੀ ਹੈ ਕੋਈ ਚੀਜ਼ ਦੁਨੀਆਂ ਚ ਐਸੀ ਨਹੀਂ ਜਿਹਨੂੰ ਸਮੇਂ ਨੇ ਖਾਣਾ ਨਹੀਂ ਹਰ ਚੀਜ਼ ਨੂੰ ਕਾਲ ਖਾਏਗਾ ਜਿਵੇਂ ਬਾਬਾ ਜੀ ਦਾ ਇੱਕ ਬਚਨ ਹੈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਛੀਜੈ ਕਾਲ ਅਖੇਰੀ ਫਿਰੈ ਵਧਕ ਜਿਉਂ ਕਹੋ ਕਵਨ ਵਿਧ ਕੀਜੈ ਜਿਹੜੀ ਮੌਤ ਹੈ ਕਾਲ ਹੈ ਉਹ ਸ਼ਿਕਾਰੀ ਬਣ ਕੇ ਪਿੱਛੇ ਤੁਰੀ ਫਿਰਦੀ ਹੈ ਆਪ ਚੌਪਈ ਸਾਹਿਬ ਚ ਪੜ੍ਹਦੇ ਹੋ ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਪਰ ਇੱਥੇ ਜਿਹੜਾ ਸ਼ਬਦ ਵਰਤਿਆ ਦਾਤਾਰ ਨੇ ਅਕਾਲ ਮੂਰਤ ਉਸ ਇੱਕ ਓੰਕਾਰ ਉੱਤੇ ਸਮਾਂ ਕੋਈ ਨਹੀਂ ਪ੍ਰਭਾਵ ਪਾਉਂਦਾ ਹਰ ਚੀਜ਼ ਤੇ ਸਮੇਂ ਬਚਪਨ ਹੈ ਸ਼ੁਰੂਆਤ ਹੈ ਜਵਾਨੀ ਹੈ ਬੁਢੇਪਾ ਹੈ ਆਦਿ ਹੈ ਮੱਧ ਹੈ ਅੰਤ ਹੈ ਪਰ ਮਹਾਰਾਜ ਕਹਿੰਦੇ ਆ ਤੂੰ ਉਸ ਇੱਕ ਓੰਕਾਰ ਨਾਲ ਜੁੜ ਜਿੰਨਾ ਟਾਈਮ ਵੀ ਜਿਹਦੇ ਤੇ ਅਸਰ ਨਹੀਂ ਕਰਦਾ ਅਗਲਾ ਸ਼ਬਦ ਮੂਰਤ ਮੂਰਤ ਨਹੀਂ ਪੜ੍ਹਦੇ ਅਸੀਂ ਇਹ ਵੀ ਪਤਾ ਆਪ ਜੀ ਨੂੰ ਬਾਣੀ ਚ ਅਸੀਂ ਇਹ ਵੀ ਪਾਠ ਕੀਤਾ ਜਾਂਦਾ ਹੈ ਮਹਾਂ ਦਿਵਸ ਮੂਰਤ ਭਲੇ ਪਰ ਇੱਥੇ ਸ਼ਬਦ ਦਾਤਾਰ ਨੇ ਮੂਰਤ ਵਰਤਿਆ ਮੂਰਤ ਦਾ ਅਰਥ ਚਿੱਤਰ ਵੀ ਹੈ ਮੂਰਤ ਦਾ ਅਰਥ ਤਸਵੀਰ ਵੀ ਹੈ ਪਰ ਅਕਾਲ ਪੁਰਖ ਦੀ ਕੋਈ ਤਸਵੀਰ ਨਹੀਂ ਬਣ ਸਕਦੀ ਜਿਵੇਂ ਅਸੀਂ ਜਾਪ ਸਾਹਿਬ ਚ ਪੜ੍ਹਦੇ ਹਾਂ ਕਿ ਚਿਤਰੰਗ ਬਹੀਨੈ ਕਿ ਏਕੈ ਅਧੀਨੈ ਪਰਮਾਤਮਾ ਤੇਰੀ ਕੋਈ ਮੂਰਤ ਨਹੀਂ ਇੱਥੇ ਸ਼ਬਦ ਆਇਆ ਅਕਾਲ ਮੂਰਤ ਫਿਰ ਬੇਨਤੀ ਸੁਣੋ ਜਾਪ ਸਾਹਿਬ ਦਾ ਅਸੀਂ ਪਾਠ ਕਰਨੇ ਖਾਂ ਉਹਦੇ ਵਿੱਚ ਵੀ ਅਚਲ ਮੂਰਤ ਇੱਥੇ ਅਕਾਲ ਮੂਰਤ ਅਕਾਲ ਤੇ ਅਚਲ ਇੱਕੋ ਜਿਹੇ ਸ਼ਬਦ ਨੇ ਅਚਲ ਦਾ ਅਰਥ ਹੈ ਜਿਹੜਾ ਚਲਾਏਮਾਨ ਨਹੀਂ ਤੇ ਅਕਾਲ ਦਾ ਅਰਥ ਵੀ ਇਹ ਜਿਹਨੂੰ ਸਮੇਂ ਨੇ ਕਦੀ ਧੱਕਣਾ ਨਹੀਂ ਜਿਹਦੇ ਤੇ ਸਮਾਂ ਅਸਰ ਨਹੀਂ ਕਰੇਗਾ ਪਰ ਇੱਥੇ ਮੂਰਤ ਦਾ ਅਰਥ ਹੋਂਦ ਉਹ ਹੈ ਐਵੇਂ ਨਹੀਂ ਕਹਿਣ ਮਾਤਰ ਅਕਾਲ ਮੂਰਤ ਉਸ ਪਾਰ ਬ੍ਰਹਮ ਪਰਮੇਸ਼ਵਰ ਤੇ ਸਮੇਂ ਦਾ ਅਰਥ ਨਹੀਂ ਅਸਰ ਨਹੀਂ ਪਰ ਉਹਦੀ ਹਿਉਂਦ ਸਦੀ ਵੀ ਹੈ
ਅਜੂਨੀ ਸੈ ਭੰਗ
ਅਜੂਨੀ ਉਹ ਜੂਨਾਂ ਚ ਨਹੀਂ ਆਉਂਦਾ ਜੀ ਫਿਰ ਬੇਨਤੀ ਹੈ ਕਿ ਪਰਮਾਤਮਾ ਜੂਨਾਂ ਚ ਨਹੀਂ ਜਿਵੇਂ ਆ ਜੂਨ ਇੱਕ ਪ੍ਰੋਸੈਸ ਹੈ ਕਿ ਅੱਜ ਆ ਕੱਲ ਆ ਕਿਉਂਕਿ ਗੁਰਬਾਣੀ ਵਿਚ ਜੂਨਾਂ ਨੂੰ ਸਵੀਕਾਰ ਕੀਤਾ ਗਿਆ ਆਵਾਗੌਨ ਨੂੰ ਸਵੀਕਾਰ ਕੀਤਾ ਗਿਆ ਬਾਣੀ ਨੇ ਤਾਂ ਕਿਹਾ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਕੇਤੇ ਰੁੱਖ ਬਿਰ ਕੰਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਉਸ ਨਿਰਗੁਣ ਬ੍ਰਹਮ ਦੀ ਕੋਈ ਜੂਨੀ ਨਹੀਂ ਇਸੇ ਕਰਕੇ ਭਗਤ ਜੀ ਨੇ ਬਾਣੀ ਚ ਕਿਹਾ ਜਿਹੜਾ ਬੰਦਾ ਪਰਮਾਤਮਾ ਨੂੰ ਜੂਨੀ ਕਹਿੰਦਾ ਸੋ ਮੁੱਖ ਜਲੋ ਜਿਤ ਕਹਿ ਠਾਕੁਰ ਜੂਨੀ ਉਹ ਜ਼ਬਾਨ ਸੜ ਕਿਉਂ ਨਾ ਜਾਏ ਜਿਹੜੀ ਇੱਕ ਓੰਕਾਰ ਨੂੰ ਕਹਿੰਦੀ ਉਹ ਜੂਨਾ ਵਿੱਚ ਆਉਂਦਾ ਹੈ ਨਹੀਂ ਹੈ ਜ਼ਰੂਰ ਸਰਬ ਵਿਆਪਕ ਹੈ ਸਤਨਾਮ ਹੈ ਪਰ ਉਹ ਜੂਨਾ ਤੋਂ ਰਹਿਤ ਹੈ ਹੁਣ ਅਗਲਾ ਬਚਨ ਇੱਕ ਸ਼ਬਦ ਅਜੂਨੀ ਜੂਨਾ ਤੋਂ ਰਹਿਤ ਅਗਲਾ ਸ਼ਬਦ ਹੈ ਸਹਿਭੰਗ ਸਹਿਭੰਗ ਫਿਰ ਉਹਨੂੰ ਉਹ ਹੈ ਤੇ ਕਿਵੇਂ ਹੈ ਇਸ ਬੇਨਤੀ ਨੂੰ ਸੁਣਿਓ ਉਹ ਹੈ ਜੂਨ ਤਾਂ ਹੈ ਨਹੀਂ ਤੇ ਸਮੇਂ ਵਿੱਚ ਵੀ ਉਹ ਨਹੀਂ ਫਿਰ ਉਹ ਹੈ ਕੀ ਉਹਦੀ ਖੋਂਦ ਦਾ ਕਾਰਨ ਕਿਵੇਂ ਉਹ ਬਣਿਆ ਕਿਵੇਂ ਹੈ ਫਿਰ ਗੁਰੂ ਜੀ ਕਹਿੰਦੇ ਸਹਿਭੰਗ ਦਾ ਅਰਥ ਸੁਤੇ ਸਿੱਧ ਆਪਣੇ ਆਪੇ ਤੋਂ ਹੈ ਜਿਹਨੂੰ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਵਿੱਚ ਕਿਹਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਹਨੂੰ ਮਹਾਰਾਜ ਕਹਿੰਦੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਭਵ ਸੁਭੰਗ ਸਰਬ ਦਾ ਸਰਬ ਜੁਗਤੇ ਉਹ ਸੁੱਤੇ ਸਿੱਧ ਖੈ ਆਪਣੇ ਆਪ ਤੋਂ ਖੈ ਉਸ ਦਾ ਕੋਈ ਮਾਈ ਬਾਪ ਨਹੀਂ ਮਹਾਰਾਜ ਜੀ ਨੇ ਬਚਨ ਕਿਹਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰਗ ਸ਼ਰੀਕ ਹੈ ਇੱਕ ਪਾਠ ਅਸੀਂ ਕਰਨੇ ਆ ਨਮਸਤੰਗ ਅਕਾਏ ਨਮਸਤੰਗ ਅਜਾਏ ਤੇਰੀ ਕੋਈ ਕਾਇਆ ਨਹੀਂ ਤੇ ਅਜਾਏ ਦਾ ਅਰਥ ਤੈਨੂੰ ਕਿਸੇ ਨੇ ਜਨਮ ਵੀ ਨਹੀਂ ਦਿੱਤਾ ਇਹਦਾ ਮਤਲਬ ਅਜੂਨੀ ਦਾ ਅਰਥ ਉਹ ਜੂਨਾ ਚ ਨਹੀਂ ਉਹ ਸਦੀਵ ਕਾਰ ਰਹਿਣ ਵਾਲੀ ਹਸਤੀ ਹੈ
ਗੁਰ ਪ੍ਰਸਾਦ
ਗੁਰੂ ਨਾਨਕ ਸਾਹਿਬ ਫਿਰ ਬਚਨ ਕਰਦੇ ਆ ਗੁਰ ਪ੍ਰਸਾਦ ਗੁਰ ਦੇ ਲਫ਼ਜ਼ੀ ਅਰਥ ਦੋ ਅੱਖਰਾਂ ਨਾਲ ਜੀ ਫਿਰ ਬੇਨਤੀ ਕਰਾਂ ਦੋ ਅੱਖਰਾਂ ਨਾਲ ਸ਼ਬਦ ਗੁਰ ਗੱਗਾ ਤੇ ਰਾਰਾ ਗੋ ਦਾ ਅਰਥ ਹਨੇਰਾ ਤੇ ਰੂਹ ਦਾ ਅਰਥ ਚਾਨਣ ਗੁਰ ਦਾ ਲਫ਼ਜ਼ੀ ਅਰਥ ਗੁਰੂ ਗ੍ਰੰਥ ਸਾਹਿਬ ਵਿਚ ਹਨੇਰੇ ਤੋਂ ਪ੍ਰਕਾਸ਼ ਵਿਚ ਲਿਜਾਣ ਵਾਲਾ ਜਾਂ ਅੰਧਕਾਰ ਨੂੰ ਮਿਟਾਉਣ ਵਾਲਾ ਜਾਂ ਇਉਂ ਸ਼ਬਦ ਕਹਾਂ ਕਿ ਅੰਦਰ ਦੀ ਅਗਿਆਨਤਾ ਨੂੰ ਕੱਟਣ ਵਾਲਾ ਗੁਰੂ ਪਰ ਫਿਰ ਬੇਨਤੀ ਸੁਣਿਓ ਕਈ ਥਾਵਾਂ ਤੇ ਗੁਰੂ ਲਫ਼ਜ਼ ਜਿਹੜਾ ਹੈ ਉਹ ਇਸ ਅਰਥਾਂ ਚ ਨਹੀਂ ਆਇਆ ਕਿ ਜਿਹੜਾ ਹਨੇਰੇ ਨੂੰ ਮਿਟਾ ਕੇ ਪ੍ਰਕਾਸ਼ ਕਰੇ ਜਿਵੇਂ ਇੱਥੇ ਗੁਰਪ੍ਰਸਾਦ ਹੈ ਪਰ ਅਸੀਂ ਇੱਕ ਬਾਣੀ ਚ ਪਾਠ ਕਰਨੇ ਆ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ ਅੱਖਰ ਤਾਂ ਉਹ ਵੀ ਦੋ ਨੇ ਨਾ ਗੁਰੂ ਗੱਗਾ ਤੇ ਰਾਰਾ ਪਰ ਉਹਦੇ ਅਰਥ ਅੰਧਿਆਰ ਵਿਨਾਸ਼ਕ ਨਹੀਂ ਹੋਣਗੇ ਉਹਦੇ ਅਰਥ ਪਖੰਡੀ ਨੇ ਜਿਵੇਂ ਇੱਕ ਬਾਣੀ ਚ ਪੜ੍ਹਨੇ ਆ ਕਾਚੇ ਗੁਰ ਤੇ ਮੁਕਤ ਨਾ ਹੋਵਾ ਉੱਥੇ ਵੀ ਅੱਖਰ ਦੋ ਹੀ ਨੇ ਗੁਰ ਪਰ ਉਹਦਾ ਅਰਥ ਇਹ ਨਹੀਂ ਹੋਵੇਗਾ ਜਿਹੜਾ ਗੁਰਪ੍ਰਸਾਦ ਵਾਲਾ ਗੁਰੂ ਸ਼ਬਦ ਵਰਤਿਆ ਮੈਂ ਫਿਰ ਬੇਨਤੀ ਕਰਾਂ ਗੁਰੂ ਜਿਨ੍ਹਾਂ ਕਾ ਅੰਧੁਲਾ ਹੁਣ ਉੱਥੇ ਵੀ ਲਫ਼ਜ਼ ਗੁਰੂ ਉਂਝ ਵੈਸੇ ਗੁਰੂ ਦਾ ਲਫ਼ਜ਼ੀ ਅਰਥ ਇੱਥੇ ਕਰਾਂਗੇ ਕਿ ਪਾਰ ਬ੍ਰਹਮ ਪਰਮੇਸ਼ਵਰ ਜਿਸ ਦੀ ਹੋਂਦ ਫਿਰ ਬੇਨਤੀ ਜਿਹੜਾ ਪਰਮਾਤਮਾ ਵਾਹਿਗੁਰੂ ਇੰਨੇ ਗੁਣਾਂ ਦਾ ਮਾਲਕ ਹੈ ਉਸ ਨੂੰ ਮਿਲਣ ਵਾਸਤੇ ਸਾਧਨਾ ਤਰੀਕਾ ਕੀ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਕਿਉਂਕਿ ਗੁਰੂ ਘਰ ਅੰਦਰ ਪ੍ਰਸਾਦ ਦਾ ਲਫ਼ਜ਼ੀ ਅਰਥ ਚਲੋ ਇੱਥੇ ਤਾਂ ਸਾਰੇ ਗੁਰਮੁਖ ਪਿਆਰੇ ਇੰਨੇ ਵਿਦਵਾਨ ਆਉਂਦੇ ਆ ਉਂਝ ਮੈਂ ਬੇਨਤੀ ਕਰਾਂਗਾ ਜਿੰਨੀ ਕੁ ਉਚਾਰਨ ਦੀ ਸਮਝੇ ਪਰ ਦਾਵਾ ਨਹੀਂ ਆਮ ਤੌਰ ਤੇ ਸਾਡੇ ਪਿੰਡਾਂ ਵਿਚ ਨਾ ਜੀ ਬੀਬੀਆਂ ਭੈਣਾਂ ਜਾਂ ਵੀਰ ਜਿਨ੍ਹਾਂ ਨੂੰ ਬਾਣੀ ਦੀ ਸਮਝ ਨਹੀਂ ਇੰਨੀ ਉਹ ਸ਼ਬਦ ਕਈ ਵਾਰੀ ਪ੍ਰਸ਼ਾਦ ਵਰਤ ਜਾਂਦੇ ਆ ਨਹੀਂ ਇਹਦਾ ਪਾਠ ਕਦੀ ਪ੍ਰਸ਼ਾਦ ਨਹੀਂ ਕਰਨਾ ਗੁਰਪ੍ਰਸ਼ਾਦ ਬਿੰਦੀ ਲਾ ਕੇ ਨਹੀਂ ਕਰਨਾ ਜੇ ਪ੍ਰਸ਼ਾਦ ਅਰਥ ਕਰਾਂਗੇ ਇਹਦਾ ਅਰਥ ਦੇਗ ਪ੍ਰਸ਼ਾਦਾ ਤੇ ਸੱਸਾ ਉਚਾਰਨ ਕਰਾਂਗੇ ਪ੍ਰਸਾਦ ਇਹਦਾ ਅਰਥ ਹੈ ਕਿਰਪਾ ਬਖਸ਼ਿਸ਼ ਬੜਾ ਫਰਕ ਹੈ ਜੀ ਮਹਾਰਾਜ ਨੇ ਸ਼ਬਦ ਵਰਤਿਆ ਕਿ ਗੁਰਪ੍ਰਸਾਦ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਣ ਦੇ ਲਈ ਜਿਹੜਾ ਤਰੀਕਾ ਹੈ ਉਹ ਸਿਰਫ ਤੇ ਸਿਰਫ ਗੁਰਪ੍ਰਸਾਦ ਗੁਰੂ ਦੀ ਕਿਰਪਾ ਹੈ ਗੁਰੂ ਦੀ ਬਖਸ਼ਿਸ਼ ਹੈ ਇਹੀ ਕਾਰਨ ਕਿ ਸਤਿਗੁਰੂ ਜੀ ਦੇ ਪਵਿੱਤਰ ਘਰ ਦੇ ਅੰਦਰ ਗੁਰਮੁਖੋ ਸਭ ਤੋਂ ਜ਼ਿਆਦਾ ਜ਼ੋਰ ਕਿਰਪਾ ਤੇ ਕੀ ਦਿੱਤਾ ਗਿਆ ਵਾਹਿਗੁਰੂ ਤੂੰ ਕਿਰਪਾ ਕਰ ਤੂੰ ਦਇਆ ਕਰ ਤੂੰ ਤਰਸ ਕਰ ਜਦੋਂ ਕਿਰਪਾ ਵਰਤਦੀ ਏ ਗੁਰੂ ਦੀ ਉਦੋਂ ਬੰਦੇ ਦੇ ਗੁਣ ਤੇ ਔਗਣ ਕਦੀ ਨਹੀਂ ਦੇਖੇ ਜਾਂਦੇ ਕਿਰਪਾ ਕਿਸੇ ਬੰਦੇ ਦੇ ਜੀਵਨ ਨੂੰ ਨਹੀਂ ਕੇਵਲ ਤੱਕਦੀ ਉਹ ਤਾਂ ਸੁਦਾ ਉਹਦੀ ਆਪਣੀ ਬਖਸ਼ਿਸ਼ ਹੈ ਗੁਰਪ੍ਰਸਾਦ ਦਾ ਅਰਥ ਹੋ ਗਿਆ ਕਿ ਗੁਰੂ ਦੀ ਕਿਰਪਾ ਦੁਆਰਾ ਹੁਣ ਅਸੀਂ ਗੁਰੂ ਦੇ ਬਚਨ ਮੈਂ ਚਲੋ ਕਹਿ ਦਿਆਂ ਇੱਕ ਸੁਝਾਅ ਵੀ ਕਿਸੇ ਸੱਜਣ ਦਾ ਆਇਆ ਸੀ ਵੀ ਅੰਮ੍ਰਿਤ ਦੀ ਗੱਲ ਨਹੀਂ ਕਰਦੇ ਕੇਸਾਂ ਦੀ ਗੱਲ ਨਹੀਂ ਕਰਦੇ ਮੈਂ ਕਿਹਾ ਸ਼ੰਕੇ ਚ ਨਾ ਪਿਆ ਕਰੋ ਪਰ ਆ ਇਹ ਸੱਚ ਹੈ ਕਿ ਅੱਜ ਜੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਲੈਣੀ ਹੈ ਤੇ ਸਾਨੂੰ ਪੰਜਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਦੇ ਬਖਸ਼ੇ ਹੋਏ ਸ਼ਬਦ ਰਾਹੀਂ ਗੁਰੂ ਦੇ ਬਖਸ਼ੇ ਨਾਮ ਰਾਹੀਂ ਜਦੋਂ ਆਪਾਂ ਕਮਾਈ ਕਰਾਂਗੇ ਉਹ ਗੁਰਪ੍ਰਸਾਦ ਹੈ ਉਹ ਬਖਸ਼ਿਸ਼ ਹੈ ਜੀ ਉਹਦੀ ਗੁਰੂ ਸਾਹਿਬ ਨੇ ਕਿਹਾ ਉਹ ਮਿਲਦਾ ਹੈ ਗੁਰਪ੍ਰਸਾਦ ਰਾਹੀਂ ਗੁਰੂ ਦੀ ਬਖਸ਼ਿਸ਼ ਦੁਆਰਾ ਹੁਣ ਸਤਿਗੁਰੂ ਨੇ ਇਹ ਚੌਪਦਾ ਸ਼ੁਰੂ ਕੀਤਾ ਹੈ
ਜੀਉ ਡਰਤ ਹੈ ਆਪਣਾ
ਪਰਮ ਬਿਠਾਓ ਬੀਬੀ
ਕੈਸਿਓ ਕਰੀ ਪੁਕਾਰ
ਹੁਣ ਸਤਿਗੁਰੂ ਨੇ ਇਹਦੀ ਸ਼ੁਰੂਆਤ ਕੀਤੀ ਹੈ ਪਦੇ ਦੀ ਮੈਂ ਥੋੜਾ ਜਿਹਾ ਟਾਈਮ ਜ਼ਿਆਦਾ ਲਾ ਦਿੱਤਾ ਹਜ਼ੂਰ ਦੇ ਸਮੰਗਲ ਤੇ ਅੱਗੇ ਬਚਨ ਹੈ ਨੌਵੇਂ ਤੱਕ ਕਥਾ ਹੈ ਜੀਉ ਡਰਤ ਹੈ ਆਪਣਾ ਜੀਉ ਦਾ ਅਰਥ ਹੈ ਜਿੰਦ ਅੰਦਰ ਡਰਤ ਹੈ ਡਰਦਾ ਹੈ ਆਪਣਾ ਆਪਣਾ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਿਹਾ ਕਿ ਅੰਦਰ ਵਾਲੀ ਜਿੰਦ ਜਿਹੜੀ ਏ ਅੰਦਰ ਜਿਹੜਾ ਉਹ ਡਰ ਰਿਹਾ ਹੈ। ਅੱਖਰੀ ਅਰਥ ਪਹਿਲਾਂ ਕਰਾਂਗੇ, ਜੀਓ ਡਰਤ ਹੈ ਆਪਣਾ, ਆਪਣਾ ਮੇਰਾ ਅੰਦਰ ਜਿਹੜਾ ਹੈ ਉਹ ਡਰ ਰਿਹਾ ਹੈ। ਤੇ ਮਹਾਰਾਜ ਕਹਿੰਦੇ ਨੇ ਕਹਿ ਸਿਉਂ ਕਰੀ ਪੁਕਾਰ, ਕਹਿ ਸਿਉਂ ਦਾ ਅਰਥ ਹੈ ਕਿਸ ਅੱਗੇ, ਕਰੀ ਦਾ ਅਰਥ ਮੈਂ ਕਰਾਂ, ਪੁਕਾਰ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ ਫਰਿਆਦ ਕਰਨੀ, ਪੁਕਾਰਨਾ, ਅਰਦਾਸ ਕਰਨੀ। ਮੇਰਾ ਅੰਦਰ ਵਾਲਾ ਜਿਹੜਾ ਜੀਓ ਹੈ, ਜਿੰਦ ਹੈ, ਉਹ ਡਰ ਰਹੀ ਹੈ। ਇੱਥੇ ਸਤਿਗੁਰੂ ਨੇ ਇਹ ਨਹੀਂ ਲਿਖਿਆ ਕਿਸ ਤੋਂ ਕਿਸ ਕਰਕੇ ਡਰ ਰਹੀ ਹੈ, ਲਫ਼ਜ਼ੀ ਅਰਥ ਇਹੀ ਨੇ ਜੀਓ ਡਰਤ ਹੈ ਆਪਣਾ, ਮੇਰਾ ਅੰਦਰ ਜਿਹੜਾ ਉਹ ਡਰ ਰਿਹਾ ਹੈ। ਕਹਿ ਸਿਉਂ ਕਰੀ ਪੁਕਾਰ, ਮੈਂ ਕਿਸ ਅੱਗੇ ਆਪਣੇ ਅੰਦਰ ਦੇ ਇਸ ਡਰ ਦੀ, ਆਪਣੇ ਅੰਦਰ ਦੇ ਇਸ ਦੁੱਖ ਨੂੰ, ਆਪਣੇ ਅੰਦਰ ਦੀ ਜਿਹੜੀ ਇਹ ਚੀਸ ਭਰੀ ਵੇਦਨਾ ਹੈ, ਮੈਂ ਕਿਹਦੇ ਅੱਗੇ ਪੁਕਾਰ ਕਰਾਂ? ਇਹ ਕੁਐਸਚਨ ਮਾਰਕ ਹੈ, ਪ੍ਰਸ਼ਨ ਹੈ। ਡਰਦਾ ਹੈ ਜਿੰਦ ਮੇਰਾ, ਪਰ ਕਿਹਦੇ ਅੱਗੇ ਪੁਕਾਰ ਕਰਾਂ? ਪਰ ਸੁਜਾਨ ਸਤਿਗੁਰੂ, ਸੁਗੜ ਸਤਿਗੁਰੂ, ਗੁਰੂ ਨਾਨਕ ਸਾਹਿਬ ਆਪ ਹੀ ਉੱਤਰ ਦੇ ਦਿੱਤੋ ਨੇ। ਹੁਣ ਅਗਲੀ ਤੁਕ ਵਿਚ ਸਤਿਗੁਰੂ ਨੇ ਉੱਤਰ ਬਖਸ਼ਿਆ ਹੈ।
ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ,
ਦੁੱਖ ਵਿਸਾਰਣ ਸੇਵਿਆ, ਦੁੱਖ ਦੇ ਲਫ਼ਜ਼ੀ ਅਰਥ ਆਪਾਂ ਸਾਰੇ ਜਾਣਦੇ ਹਾਂ ਦੁੱਖ, ਵਿਸਾਰਨ ਦਾ ਅਰਥ ਦੂਰ ਕਰਨ ਵਾਲਾ, ਭੁਲਾਉਣ ਵਾਲਾ। ਵੈਸੇ ਵਿਸਾਰਨ ਦਾ ਅਰਥ ਇਹੀ ਹੁੰਦਾ ਭੁੱਲ ਜਾਣਾ, ਇੱਥੇ ਦੁੱਖ ਵਿਸਾਰਨ ਦਾ ਅਰਥ ਹੈ ਜਿਹੜਾ ਆਏ ਹੋਏ ਦੁੱਖ ਦੀ ਖੋਂਦ ਖਤਮ ਕਰ ਦਿੰਦਾ ਹੈ। ਦੁੱਖ ਵਿਸਾਰਨ ਸੇਵਿਆ, ਸੇਵਿਆ ਦਾ ਅਰਥ ਉਹਨੂੰ ਸਿਮਰਿਆ, ਉਹਦੀ ਸੇਵਾ ਕੀਤੀ, ਉਹਨੂੰ ਯਾਦ ਕੀਤਾ, ਉਹਦਾ ਚਿੰਤਨ ਕੀਤਾ। ਤੇ ਪਿਆਰਿਓ, ਕੌਣ ਦੁੱਖ ਵਿਸਾਰਨ? ਫਿਰ ਬੇਨਤੀ ਸੁਣਿਓ, ਇੱਥੋਂ ਤੱਕ ਫਿਰ ਕਹਿ ਦਿੱਤਾ ਦੁੱਖ ਵਿਸਾਰਨ ਸੇਵਿਆ ਕੌਣ ਜੀ? ਸਦਾ ਸਦਾ ਦਾਤਾਰ, ਜਿਹੜਾ ਸਦੀਵ ਕਾਲ ਵਾਸਤੇ ਦੇਤਾ ਦਾਤਾਂ ਦੇਣ ਵਾਲਾ ਇੱਕ ਓੰਕਾਰ ਹੈ, ਪਰਮੇਸ਼ਵਰ ਹੈ। ਮੈਂ ਸਦਾ ਦਾਤਾਂ ਦੇਣ ਵਾਲੇ ਦਾਤਾਰ ਨੂੰ ਚੇਤੇ ਕੀਤਾ, ਕਿਉਂਕਿ ਉਹਦੇ ਤੋਂ ਬਿਨਾਂ ਦੁੱਖ ਵਿਸਾਰਨ ਕੋਈ ਹੋਰ ਹੈ ਹੀ ਨਹੀਂ। ਹੁਣ ਇਹ ਨੇ ਹਜ਼ੂਰ ਦੇ ਆਰੰਭਕ ਪਦੇ ਦੀਆਂ ਦੋ ਤੁਕਾਂ। ਆਪਾਂ ਇਹਦੇ ਅਰਥਾਂ ਦੇ ਨਾਲ ਨਾਲ, ਮੈਂ ਆਪ ਨੂੰ ਕਿਹਾ ਟਾਈਮ ਦੇ ਲਿਹਾਜ਼ ਨਾਲ ਇਹਦੀ ਵਿਆਖਿਆ ਜ਼ਰੂਰ ਥੋੜੀ ਜਿਹੀ ਕਰਦੇ ਜਾਂਦੇ। ਜੀਓ ਡਰਤ ਹੈ ਆਪਣਾ, ਹੁਣੇ ਅਸੀਂ ਪਾਠ ਵੀ ਕੀਤਾ ਵੀ ਨਿਰਭਉ ਹੈ ਪਰਮਾਤਮਾ ਦਾ ਜਿਹਦੇ ਤੇ ਬਖਸ਼ਿਸ਼ ਹੋ ਜਾਏ। ਪਰ ਗੁਰੂ ਜੀ ਨੇ ਇੱਥੇ ਲਫ਼ਜ਼ ਵਰਤੇ ਨੇ, ਪਹਿਲੇ ਬਚਨ ਕੀਤੇ ਆ ਜੀਓ ਡਰਤ ਹੈ ਆਪਣਾ। ਹੁਣ ਇਹ ਡਰਤ ਜਿਹੜਾ ਸ਼ਬਦ ਹੈ, ਇਹ ਭੈ ਹੈ ਜਿਹੜਾ ਸ਼ਬਦ, ਇਹ ਮੈਲ ਵਾਲਾ ਭੈ ਨਹੀਂ, ਉਹ ਦੁਨੀਆਂ ਵਾਲਾ ਡਰ ਨਹੀਂ ਗੁਰਮੁਖੋ, ਇਹ ਅਸਲ ਚ ਨਿਰਮਲ ਭਉ ਹੈ। ਆਪਣੇ ਕੀਤੇ ਹੋਏ ਕਰਮਾਂ ਤੇ ਨਜ਼ਰਸ਼ਾਨੀ ਕਰਨੀ, ਆਪਣੇ ਕੀਤੇ ਹੋਏ ਕਰਮਾਂ ਉੱਤੇ ਝਾਤੀ ਮਾਰਨੀ, ਤੇ ਅੰਦਰੋਂ ਰੱਬ ਦੇ ਭੈ ਨੂੰ ਰੱਖ ਕੇ ਕਹਿਣਾ ਪਰਮਾਤਮਾ ਮੈਂ ਜ਼ਿੰਦਗੀ ਚ ਇਹ ਕੁਝ ਕੀਤਾ, ਮੇਰੇ ਨਾਲ ਕੱਲ ਬਣੇਗਾ ਕੀ? ਪਿਆਰਿਓ, ਥੋੜਾ ਜਿਹਾ ਇਸ ਗੱਲ ਨੂੰ ਸੁਣਿਓ, ਮੈਂ ਆਪ ਨੂੰ ਇਹਦੀ ਵਿਆਖਿਆ ਕਰ ਸਕਾਂ। ਗੁਰੂ ਗ੍ਰੰਥ ਸਾਹਿਬ ਚ ਭੈ ਸ਼ਬਦ, ਭਉ ਸ਼ਬਦ, ਡਰ ਸ਼ਬਦ, ਇਸ ਦੀ ਵਰਤੋਂ ਮਹਾਰਾਜ ਜੀ ਨੇ ਬੜੀ ਵਾਰੀ ਕੀਤੀ ਹੈ। ਉਂਝ ਭੈ ਸ਼ਬਦ ਮੈਂ ਵਰਤਿਆ, ਡਰ ਵਰਤਿਆ, ਭਉ ਵਰਤਿਆ, ਇਹਦੇ ਲਫ਼ਜ਼ੀ ਅਰਥ ਕੇਵਲ ਆ ਡਰ ਨਹੀਂ। ਹਾਲਾਂਕਿ ਸੁਗੜ ਵਿਰਵਾਨ ਡਰ ਦੋ ਤਰ੍ਹਾਂ ਦਾ ਕਹਿੰਦੇ ਆ, ਇੱਕ ਦੁਨਿਆਵੀ ਡਰ ਹੁੰਦਾ ਤੇ ਇੱਕ ਦੈਵੀ ਡਰ ਹੁੰਦਾ ਹੈ। ਇੱਕ ਵਿਦਵਾਨ ਨੇ ਤਾਂ ਤੀਜਾ ਇੱਕ ਹੋਰ ਸ਼ਬਦ ਨਾਲ ਜੋੜਿਆ, ਦੀਨੀ ਡਰ। ਦੁਨਿਆਵੀ ਡਰ, ਦੀਨੀ ਡਰ, ਤੇ ਤੀਸਰਾ ਸ਼ਬਦ ਹੈ ਦੈਵੀ ਡਰ। ਜਿਹੜਾ ਦੁਨਿਆਵੀ ਡਰ ਹੈ, ਦੈਵੀ ਡਰ, ਦੁਨੀਆ ਦੁਨਿਆਵੀ ਤੇ ਦੀਨੀ, ਜਿਹੜਾ ਦੁਨਿਆਵੀ ਡਰ ਹੈ ਇਹਦੀਆਂ ਕਈ ਕਿਸਮਾਂ ਨੇ। ਜਿਵੇਂ ਅਸੀਂ ਦੇਖਦੇ ਹਾਂ ਕਿ ਖੜ ਦਾ ਪਾਣੀ ਆ ਗਿਆ ਇੱਕ ਡਰ ਹੈ, ਗਰਮੀ ਔੜ ਬਹੁਤ ਲੱਗ ਜਾਏ ਡਰ ਹੈ। ਅਸੀਂ ਕਹਿੰਦੇ ਹਾਂ ਡਰ ਬੜਾ ਲੱਗਦਾ ਕਿਤੇ ਮੀਂਹ ਪੈ ਕੇ ਸਭ ਕੁਝ ਚਲਾ ਨਾ ਜਾਏ, ਬੜਾ ਡਰ ਲੱਗਦਾ ਕਿਤੇ ਔੜ, ਇਹ ਸ਼ਬਦ ਡਰ ਹੀ ਹੈ ਨਾ ਜੀ। ਅਗਲੀ ਗੱਲ, ਫਿਰ ਕਈ ਬੰਦੇ ਮਾਨਸਿਕ ਤੌਰ ਤੇ ਰੋਗੀ ਹੋ ਜਾਂਦੇ ਆ, ਸੱਚ ਇਵੇਂ ਅੰਦਰ ਇੰਨਾ ਘੋਲਾ ਹੋ ਜਾਂਦਾ, ਉਹ ਟ੍ਰੇਨ ਤੇ ਚੜ੍ਹਨ ਤੇ ਡਰ ਲੱਗਣ ਲੱਗ ਪੈਂਦਾ, ਹਾਲੇ ਲੋਕ ਕਿੰਨੇ ਬੈਠੇ ਆ, ਉਹ ਹਵਾਈ ਜਹਾਜ਼ ਤੇ ਚੜ੍ਹਨ ਤੇ ਡਰਨ ਲੱਗ ਪੈਂਦੇ ਆ, ਜੇ ਕਿਤੇ ਦਰਵਾਜ਼ਾ ਬੰਦ ਹੋ ਜਾਏ ਕਮਰੇ ਦਾ ਤਾਂ ਡਰੀ ਜਾਂਦੇ। ਇੱਕ ਦੁਨਿਆਵੀ ਭੈ ਹੈ, ਅੱਗ ਦਾ, ਪਾਣੀ ਦਾ, ਐਸੇ ਭੈ, ਬੰਦੇ ਮਾਨਸਿਕ ਤੌਰ ਤੇ ਡਰਦੇ ਬਹੁਤ ਆ। ਇੱਕ ਮੈਂ ਬੇਨਤੀ ਕਰਾਂਗਾ, ਇੱਕ ਡਰ ਹੈ ਦੀਨੀ, ਸ਼ਰ੍ਹਾਂ ਦਾ, ਧਰਮ ਦਾ। ਸੱਚ ਇਹ ਬਾਣੀ ਚ ਹੈ ਕਿ ਜਦੋਂ ਬੰਦੇ ਨੂੰ ਦੱਸਿਆ ਜਾਂਦਾ ਆਹ ਕੰਮ ਕਰੇਗਾ ਤੇ ਤੇਰੇ ਨਾਲ ਆਹ ਕੁਝ ਵਾਪਰਨੇ, ਜਿਵੇਂ ਅਸੀਂ ਇੱਕ ਪਾਠ ਕਰਨੇ ਹਾਂ ਕਿ ਪਾਪੀ ਕਰਮ ਕਮਾਉਂਦੇ ਕਰਦੇ ਖਾਏ ਖਾਏ ਨਾਨਕ ਜਿਉਂ ਮੱਥਣ ਮਾਧਾਨੀਆਂ ਤਿਉਂ ਮਥੈ ਧਰਮ ਰਾਏ। ਕੀ ਇਹ ਡਰ ਨਹੀਂ? ਜਿਵੇਂ ਅਸੀਂ ਬਾਣੀ ਚ ਪਾਠ ਕਰਦੇ ਹਾਂ, ਵੇਖ ਕਪਾਹ ਹੈ ਜੇ ਤੀਆ ਜੇ ਸਿਰਥੀਆ ਤਿਲਾਹ ਕਾ ਮਾਦੈ ਅਰ ਕਾਗਦੇ ਕੁੰਨੇ ਕੋਏ ਲਿਆਹਾਂ। ਮਹਾਰਾਜ ਕਹਿੰਦੇ ਨੇ ਕਿ ਆਹ ਇੱਕ ਬੜਾ ਵੱਡਾ ਡਰ ਹੈ। ਕਮਾਦ ਪੀੜਿਆ ਜਾਂਦਾ, ਕਪਾਹ ਵੇਲੀ ਜਾਂਦੀ ਹੈ, ਕੁੰਨਾ ਜਿਹੜਾ ਉਹ ਰੱਖਿਆ ਜਾਂਦਾ ਅੱਗ ਦੇ ਉੱਤੇ। ਵੇਖ ਕਪਾਹ ਹੈ ਜੇ ਥੀਆ ਜੇ ਸਿਰਥੀਆ ਤਲਾਹ ਕਮਾਦੈ ਅਰ ਕਾਗਦੇ ਕੁੰਨੇ ਕੋਏ ਲਿਆਹਾਂ ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤਿਨਾ। ਹੁਣ ਇੱਕ ਡਰ ਨਹੀਂ ਜੀ? ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਅੰਦਰ ਡਰ ਦਾ ਹੈ। ਮੈਂ ਅਗਲੀ ਬੇਨਤੀ ਜਿਹੜੀ ਕਰਨ ਲੱਗਾ, ਇਹ ਜਿਹੜਾ ਜੀਓ ਡਰਤ ਹੈ ਇਹ ਦੁਨਿਆਵੀ ਭੈ ਨਹੀਂ, ਇਹ ਦੀਨੀ ਭੈ ਵੀ ਨਹੀਂ, ਪਰ ਸੱਚ ਇਹ ਦੈਵੀ ਭੈ ਹੈ ਕਿ ਪਰਮਾਤਮਾ ਜੀ ਵਾਹਿਗੁਰੂ ਜੀ ਹੁਣ ਅੰਦਰ ਡਰਦਾ ਪਿਆ ਆਪਣੇ ਦੁੱਖਾਂ ਨੂੰ ਵੇਖ ਕੇ, ਆਪਣੇ ਪਾਪਾਂ ਨੂੰ ਦੇਖ ਕੇ। ਤੁਸੀਂ ਕਿਰਪਾ ਕਰੋ, ਮੇਰੇ ਇਸ ਡਰ ਨੂੰ ਮੁਕਤ ਕਰ ਦਿਓ। ਪਰ ਗੁਰਮੁਖੋ, ਇਹ ਰੱਬ ਤਰਸ ਕਰੇ, ਇਹ ਡਰ ਤਾਂ ਪੈਦਾ ਹੁੰਦਾ। ਦੁੱਖ ਦਾ ਵੀ ਇੱਕ ਬੜਾ ਵੱਡਾ ਡਰ, ਜਿਵੇਂ ਬਾਬਾ ਜੀ ਦਾ ਇੱਕ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਮਹਾਰਾਜ ਕਹਿੰਦੇ ਨੇ ਇਹ ਨਿਰਮਲ ਪੌਖ ਹੈ, ਕਬੀਰ ਸਾਹਿਬ ਜੈਸੇ ਮਹਾਂਪੁਰਖ ਇੰਨੇ ਨਿਡਰ ਜੀ। ਇੱਥੋਂ ਤੱਕ ਸ਼ਬਦ ਵਰਤਿਆ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮਵਾਂ ਸਿਰਜਿਆ ਸੋ ਜਪਿਆ ਪਰਵਤਗਾਰ। ਕਹਿੰਦੇ ਮੈਨੂੰ ਡਰ ਨਹੀਂ ਹੈਗਾ ਜਮਦੂਤ ਦਾ। ਪਰ ਇੱਕ ਉਹਨਾਂ ਦਾ ਸ਼ਬਦ ਆਉਂਦਾ, ਥਰ ਹਰ ਕੰਪੈ ਬਾਲਾ ਜੀਓ, ਮੇਰੀ ਬਾਲੜੀ ਦਾ ਅੰਦਰ ਕੰਬਦਾ ਪਿਆ ਜੀਓ, ਡਰਤ ਹੈ ਆਪਣਾ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਅੰਦਰ ਭੈ ਹੈ ਪਰਮਾਤਮਾ, ਪਤਾ ਨਹੀਂ ਕੀ ਮੇਰੇ ਨਾਲ ਬੀਤਣੀ ਹੈ, ਕੀ ਤੂੰ ਕਰਨਾ ਹੈ। ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਬਾਬਾ ਫਰੀਦ ਸਾਹਿਬ ਨੇ ਇਸ ਭੈ ਦਾ ਜ਼ਿਕਰ ਕੀਤਾ ਬਾਣੀ ਚ। ਬਚਨ ਹੁੰਦਾ ਗੁਰਦੇਵ ਜੀ ਦਾ, ਇੱਕ ਆਪੀਨੈ ਪਤਲੀ ਸਹਿ ਕੇ ਰੇ ਬੋਲਾ, ਇੱਕ ਤਾਂ ਮੈਂ ਕਮਜ਼ੋਰ ਹਾਂ ਤੇ ਦੂਜਾ ਪਰਮਾਤਮਾ ਤੇਰੇ ਬੋਲ ਮੈਂ ਸਹਾਰ ਨਹੀਂ ਸਕਾਂਗੀ। ਇੱਥੇ ਗੁਰਮੁਖੋ ਜੀਓ ਡਰਤਾ ਹੈ ਆਪਣਾ, ਇਹ ਨਿਰਮਲ ਭੈ ਹੈ ਜਿਸ ਵਿੱਚ ਇਹ ਅਹਿਸਾਸ ਹੋ ਜਾਏ ਕਿ ਪਰਮਾਤਮਾ ਜੀ ਵਾਹਿਗੁਰੂ ਜੀ ਸਾਨੂੰ ਆਪਣੇ ਕਰਮ ਦੇਖ ਕੇ ਡਰ ਪਿਆ ਲੱਗਦਾ ਹੈ। ਤੇ ਇਹ ਗੱਲ ਹੋਰ ਗੁਰਮੁਖੋ, ਜਿਸ ਦਿਨ ਨਿਰਮਲ ਭਾਉ ਪੈਦਾ ਹੋ ਗਿਆ ਨਾ, ਉਦਨ ਹੀ ਭਾਵਨਾ ਤੇ ਪ੍ਰੇਮ ਨੇ ਜਨਮ ਲੈਣਾ ਹੈ। ਭੈ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੋ ਸਕਦਾ। ਇੱਕ ਅਸੀਂ ਬਚਨ ਪੜ੍ਹਦੇ ਹਾਂ, ਨੱਚਣ ਕੁੱਦਨ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ ਆਸਾ ਕੀ ਵਾਰ। ਆਮ ਤੌਰ ਤੇ ਦੁਨਿਆਵੀ ਭੈ ਬੰਦੇ ਨੂੰ ਜਦੋਂ ਹੁੰਦਾ ਉਹ ਬੰਦਾ ਬਿਮਾਰੀ ਗ੍ਰਸਤ ਹੋ ਜਾਂਦਾ, ਪਰ ਗੁਰੂ ਜੀ ਕਹਿੰਦੇ ਨੇ ਜਿਸ ਨੂੰ ਪਰਮਾਤਮਾ ਦਾ ਨਿਰਮਲ ਭਾਉ ਆ ਜਾਏ ਉਹ ਬਿਮਾਰੀ ਗ੍ਰਸਤ ਨਹੀਂ ਹੁੰਦਾ, ਉਹਦੇ ਪ੍ਰੇਮ ਵਿੱਚ ਭਿੱਜ ਜਾਂਦਾ ਹੈ। ਇਹਦਾ ਮਤਲਬ ਉਹ ਡਰ ਜਿਹੜਾ ਕਿਸੇ ਦੇ ਡਰਾਵੇ ਦੀ ਲੋੜ ਨਾ ਪਏ, ਤੁਰ ਅੰਤਰ ਆਤਮੇ ਤੋਂ ਆਵਾਜ਼ ਆਉਣ ਲੱਗ ਪਏ, ਮਨਾ ਆਹ ਕੋਈ ਜ਼ਿੰਦਗੀ ਚ ਮਾੜੇ ਕਰਮ ਕੀਤੇ ਨੇ ਤੈਨੂੰ ਪਤਾ ਹੈ। ਤੇ ਫਿਰ ਗੁਰੂ ਜੀ ਕਹਿੰਦੇ ਨੇ ਇੱਕ ਅਰਦਾਸ ਕਰ ਕਿ ਦੁੱਖਾਂ ਨੂੰ ਦੂਰ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਹੈ, ਜੀ ਉਹ ਡਰਤ ਹੈ ਆਪਣਾ। ਮਹਾਰਾਜ ਕਹਿੰਦੇ ਨੇ ਕੈਸੇ ਉਹ ਕਰੀ ਪੁਕਾਰ, ਕਿਹਦੇ ਕੋਲ ਮੈਂ ਆਪਣੇ ਅੰਦਰ ਦੀ ਵੇਦਨਾ ਪੁਕਾਰ ਕਰਾਂ। ਫਿਰ ਨਾਲ ਬਚਨ ਕੀਤਾ, ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਦੂਰ ਕਰਨ ਵਾਲਾ ਕੌਣ? ਸਦਾ ਸਦਾ ਦਾਤਾਰ। ਤੇ ਸੱਚਮੁੱਚ ਪਰਮੇਸ਼ਵਰ ਦੁੱਖਾਂ ਨੂੰ ਦੂਰ ਕਰਦਾ ਹੈ। ਉਹਦਾ ਸਿਮਰਨ ਕੀਤਾ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੁਰਬ ਆ ਰਿਹਾ, ਤੇ ਚਲੋ ਮੈਂ ਰੋਜ਼ ਯਤਨ ਕਰਾਂਗਾ ਜਿੰਨੇ ਕੁ ਦਿਨ ਸਤਿਗੁਰੂ ਸੇਵਾ ਲੈ ਰਹੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਉਹ ਗਇਆ ਪਹੁੰਚੇ, ਉਂਝ ਤਾਂ ਚਲੋ ਅਸੀਂ ਮੈਪ ਦੇਖਦੇ ਹਾਂ, ਵਿਦਵਾਨਾਂ ਨੇ ਗਿਣਤੀ ਮਿਣਤੀ ਕਰਕੇ ਕਹਿ ਦਿੱਤਾ ਬਾਬਾ ਜੀ ਇੱਥੋਂ ਚੱਲ ਕੇ ਇੱਥੇ, ਸਫ਼ਰ ਦਾ ਜ਼ਿਕਰ ਕੀਤਾ, ਇੰਨੇ ਮੀਲ ਰੋਜ਼ ਤੁਰੇ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਇਸ ਧਰਤੀ ਲਈ ਠੀਕ ਏ, ਇੱਥੇ ਇੱਥੇ ਗਏ, ਪਰ ਯਾਦ ਰੱਖਿਓ ਬਾਬਾ ਜੀ ਦੀ ਸੁਰਤ ਦੀ ਉਹ ਬਖਸ਼ੀਸ਼ ਨੂੰ ਕਿਹੜੇ ਮੈਪ ਚ ਬਿਆਨ ਕਰਾਂਗੇ ਜਿੱਥੇ ਬਾਬਾ ਜੀ ਕਹਿੰਦੇ ਆ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਖਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਉਹਨੂੰ ਕੌਣ ਕਥੇਗਾ ਜੀ? ਉਹਦਾ ਮੈਪ ਬਣਾ ਸਕਾਂਗੇ? ਜਿਹਨੂੰ ਭਾਈ ਜੀ ਕਹਿੰਦੇ ਆ ਗੁਰਦਾਸ ਸਾਹਿਬ, ਬਾਬੇ ਡਿੱਠੀ ਪਿਰਥਵੀ ਨਵੇ ਖੰਡ ਜਿੱਥੋਂ ਤੱਕ ਆਈ, ਜਿਹਨੂੰ ਭਾਈ ਸਾਹਿਬ ਕਹਿੰਦੇ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਾਈ, ਜਿਹਨੂੰ ਭਾਈ ਸਾਹਿਬ ਕਹਿੰਦੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਵਾ। मैं बेनती करा उत्ते साड़ी केड़ी गिनती मिनती चलेगी जी, पर फिर भी गुरु नानक साहब गया गए, गया दी धरती बिहार भी जिन्हों बोध गया सी कहने उथे पिंड भरे जाते हैं मरण तो बाद प्राणी दे ना जी मुक्ति दे लई पिंड भर दिया भी उन्हें जेडे गुनाह किए ने कटे जा। पर गुरमुखो गुरमत विच जदो प्राणी चढ़ाई कर जाए, चलो अपना विशा नहीं अज, उस लई पाठ करना, बाणी पढ़नी, सिमरन करना, कीर्तन करना, उहदे लई अरदास कर सकने आ, अगतियां वकराणियां, पिंड भरने, श्राद्ध करने भी उहदी आत्मा नूं मुक्ति मिल जाएगी। नहीं, महाराज जी ने एक बड़ा सोहना उत्तर दिता कि दुख विसारण कौन है, दुख निवारण वाला कौन है। महाराज गया गए उथे पिंड भरे जाते सन, तो सतगुरु महाराज जी ने भी उन्होंने कहा भी तुसी आए हो तो पित्रां दे निमित पिंड भरे जाते हैं, पिंड पत्ते ते रख के जी मिट्टी अपना एदा आटे का दीवा उहदे तेल जां घिओ पा के रूं की बत्ती ला के बाल के उन्हों तार देंदे। महाराज जी कहिंदे आ ਇਹ ਸਤਿਗੁਰੂ ਹੱਸ ਪਏ, ਕਹਿਣ ਲੱਗੇ ਪਿੰਡ ਕਾਹਦੇ ਲਈ ਭਰਦੇ ਹੋ? ਕਹਿੰਦੇ ਨੇ ਬੰਦੇ ਦੇ ਕੀਤੇ ਹੋਏ ਦੁੱਖਾਂ ਦੀ ਨਿਵਿਰਤੀ ਹੋ ਜਾਏ ਤਾਂ ਪਿੰਡ ਭਰੇ ਜਾਂਦੇ ਆ। ਸਤਿਗੁਰੂ ਕਹਿੰਦੇ ਨੇ ਆਪਾਂ ਤਾਂ ਪਹਿਲਾਂ ਹੀ ਭਰ ਦਿੱਤਾ ਜੀ। ਕਹਿੰਦੇ ਨੇ ਜਾ ਚੁੱਕਿਆਂ ਦਾ, ਗੁਰੂ ਜੀ ਕਹਿੰਦੇ ਜਾ ਚੁੱਕਿਆਂ ਦਾ ਨਹੀਂ ਆਪਣਾ ਵੀ ਸਮਝਾਉਣ ਲਈ। ਕਹਿੰਦੇ ਨੇ ਜਿਉਂਦਿਆਂ ਦੇ ਪਿੰਡ? ਮਹਾਰਾਜ ਕਹਿੰਦੇ ਨੇ ਹਾਂ, ਅਸੀਂ ਪਿੰਡ ਆਟੇ ਦੇ ਦੀਵੇ ਨਹੀਂ ਬਣਾਏ, ਅਸੀਂ ਪਰਮਾਤਮਾ ਦੇ ਨਾਮ ਦਾ ਦੀਵਾ ਬਣਾ ਲਿਆ। ਸੁਣਿਓ, ਦੁੱਖ ਵਿਸਾਰਨ ਸੇਵਿਆ, ਪਰਮਾਤਮਾ ਦੇ ਨਾਮ ਦਾ ਦੀਵਾ ਬਣਾਇਆ ਹੈ। ਤੇ ਤੁਸੀਂ ਪਤਾ ਜਦੋਂ ਦੀਵਾ ਬਾਲਦੇ ਹੋ ਤੇ ਵਿੱਚ ਪਾਉਂਦੇ ਕਿਉਂ? ਕਹਿੰਦੇ ਤੇਲ। ਤੇ ਮਹਾਰਾਜ ਕਹਿੰਦੇ ਜਦੋਂ ਅੱਗ ਲੱਗਦੀ ਹੈ ਮੱਚਦਾ ਕੌਣ ਹੈ? ਕਹਿਣ ਲੱਗੇ ਤੇਲ ਸੜ ਜਾਂਦਾ। ਗੁਰੂ ਜੀ ਕਹਿੰਦੇ ਆ ਅਸੀਂ ਸੱਚ ਇਹ ਵੇ ਨਾਮ ਦਾ ਦੀਵਾ ਬਣਾਇਆ ਤੇ ਜਿੰਨੇ ਦੁੱਖ ਨੇ ਸਾਰਿਆਂ ਨੂੰ ਤੇਲ ਬਣਾ ਕੇ ਵਿੱਚ ਪਾ ਛੱਡਿਆ, ਤੇ ਜਿਉਂ ਜਿਉਂ ਦੀਵਾ ਬਲੇ ਤੇ ਤੇਲ ਸੜਦਾ, ਜਿਉਂ ਜਿਉਂ ਨਾਮ ਦਾ ਅੰਦਰ ਦੀਵਾ ਬਲਦਾ ਤੇ ਦੁੱਖਾਂ ਦਾ ਤੇਲ ਸੜ ਜਾਂਦਾ, ਕਿਉਂਕਿ ਉਹ ਦੁੱਖ ਵਿਸਾਰਨ ਹੈ। ਮੈਂ ਤਾਂ ਅੱਜ ਉਦਾਹਰਣ ਲੈ ਲਈ ਵੀ ਮਹਾਰਾਜ ਦਾ ਸ਼ਬਦ ਦੇ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਤੇਰਾ ਨਾਮ ਹੀ ਦੀਵਾ ਦੁੱਖਾਂ ਦਾ ਤੇਲ ਪਾ ਦਿੱਤਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ, ਲੋਕਾ ਉਹ ਭਲੇ ਲੋਕੋ ਲੋਕਾ ਮਤ ਕੋ ਫੱਕੜ ਪਾਏ। ਇਹਦਾ ਮਤਲਬ ਤੁਸੀਂ ਪਰੰਪਰਾ ਲੈ ਕੇ ਬੈਠੇ ਹੋ ਜੁੱਗਾਂ ਦੀ, ਮੇਰੀ ਇਸ ਨਵੀਂ ਗੱਲ ਨੂੰ ਸੁਣ ਕੇ ਮਜ਼ਾਕ ਨਾ ਉਡਾਇਓ, ਮੇਰੀ ਇਸ ਗੱਲ ਨੂੰ ਸੁਣ ਕੇ ਮੇਰੀ ਮਖੌਲ ਠੱਠਾ ਨਾ ਉਡਾਇਓ। ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ ਏਕ ਰੱਤੀ ਲੈ ਭਾਏ, ਜੇ ਲੱਖਾਂ ਮਣ ਲੱਕੜਾਂ ਦੀਆਂ ਗੰਢਾਂ ਪੰਡਾਂ ਲੈ ਆਓ ਤੇ ਇਕ ਨਿੱਕੀ ਜੀ ਚੰਗਿਆੜੀ, ਲੱਖਾਂ ਪੰਡਾਂ ਪਈਆਂ ਹੋਣ ਲੱਕੜਾਂ ਦੀਆਂ, ਇਕ ਨਿੱਕੀ ਜੀ ਮਾਚਿਸ ਦੀ ਤੀਲੀ ਲੱਖਾਂ ਪੰਡਾਂ ਨੂੰ ਸਾੜ ਕੇ ਰਾਹ ਕਰ ਦਿੰਦੀ ਏ ਤੇ ਕਰੋੜਾਂ ਜਨਮਾਂ ਦੇ ਦੁੱਖਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਦੀ ਇੱਕ ਚੰਗਿਆੜੀ ਸਾਰ ਕੇ ਰਾਹ ਕਰ ਦਿੰਦੀ। ਨਾਮ ਜਿਹੜਾ ਉਹ ਦੁੱਖ ਵਿਸਾਰਨ ਹੈ। ਗੁਰੂ ਜੀ ਕਹਿੰਦੇ ਆ ਜੀਓ ਡਰਤ ਹੈ ਆਪਣਾ, ਕੈਸੋ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ। ਮਹਾਰਾਜ ਕਹਿੰਦੇ ਸਦਾ ਸਦਾ ਦਾਤਾਰ, ਉਹ ਸਦਾ ਸਦਾ ਦਾਤਾਂ ਦੇਣ ਵਾਲਾ ਹੈ।
ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ।
ਇਸ ਤੋਂ ਅੱਗੇ ਦਾਤਾਰ ਕਹਿੰਦੇ ਸਾਹਿਬ ਮੇਰਾ ਨੀਤ ਨਵਾ। ਸਾਹਿਬ ਦਾ ਲਫ਼ਜ਼ੀ ਅਰਥ ਹੈ ਜੀ ਮਾਲਕ, ਤੇ ਇਹਦਾ ਪਾਠ ਸਾਹਿਬ ਨਹੀਂ ਕਰਨਾ, ਇਹਦਾ ਪਾਠ ਹਾਹੇ ਨੂੰ ਸਿਹਾਰੀ ਲੱਗੀ ਜ਼ਰੂਰ ਕਰਨੀ ਹੈ। ਸਾਹਿਬ ਤੇ ਸਾਹਿਬ ਦੋਨਾਂ ਬੜਾ ਫਰਕ ਹੈ। ਸਾਹਿਬ ਇਹਦਾ ਮਤਲਬ ਮੇਰਾ ਮਾਲਕ। ਸਤਿਗੁਰੂ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ, ਜਿਹੜਾ ਮੇਰਾ ਖਸਮ ਮੇਰਾ ਮਾਲਕ ਹੈ ਨਾ, ਉਹ ਨਿਤ ਨਵਾਂ, ਉਹ ਪੁਰਾਣਾ ਹੁੰਦਾ ਹੀ ਕੋਈ ਨਹੀਂ। ਤੇ ਮਹਾਰਾਜ ਕਹਿੰਦੇ ਕਿਵੇਂ? ਸਦਾ ਸਦਾ ਦਾਤਾ, ਉਹ ਸਦੀਵ ਕਾਲ ਵਾਸਤੇ ਦਾਤਾਂ ਦੇ ਰਿਹਾ। ਸੱਚ ਇਹ ਵੇ ਉਹ ਤਰੋ ਤਾਜ਼ਾ ਹੀ ਹੈ, ਉਹ ਪੁਰਾਣਾ ਹੈ ਹੀ ਨਹੀਂ। ਆਪਾਂ ਭਾਵੇਂ ਕਹਿ ਦਿੰਦੇ ਹਾਂ ਆਦ ਜੁਗਾਦੀ, ਪਰ ਆਦ ਜੁਗਾਦੀ ਹੋ ਕੇ ਵੀ ਉਹ ਮਾਲਕ ਨੇ ਸ਼ਬਦ ਵਰਤਿਆ ਹੈ ਵੀ ਸੱਚ, ਉਹ ਅੱਜ ਵੀ ਉਸੇ ਤਰ੍ਹਾਂ ਸੱਚ ਹੈ ਜਿਹੜਾ ਆਦ ਸੱਚ ਹੈ, ਜਿਹੜਾ ਜੁਗਾਦ ਸੱਚ ਹੈ। ਗੁਰੂ ਜੀ ਕਹਿ ਰਹੇ ਨੇ ਮੇਰਾ ਸਾਹਿਬ ਨਿਤ ਨਵਾਂ ਹੈ ਤੇ ਸਭ ਨੂੰ ਦਾਤਾਂ ਦਿੰਦਾ ਹੈ, ਤੇ ਸੱਚੀ ਮੁੱਚੀ ਰੋਜ਼ ਹੀ ਨਵੀਆਂ ਦਾਤਾਂ, ਜਿਵੇਂ ਅਸੀਂ ਪਾਠ ਕਰਨੇ ਆ, ਦਿੰਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਉਹ ਨੀਤ ਨਵਾਂ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਦੀਵ ਕਾਲ ਵਾਸਤੇ ਦਾਤਾਂ ਵੰਡਦਾ ਹੈ
ਰਹਾਓ।
ਇਹ ਪਹਿਲੇ ਪਦੇ ਤੋਂ ਬਾਅਦ ਇੱਕ ਤੁਕ ਜਿਹੜੀ ਹੈ ਜਿਹੜੀ ਅਸੀਂ ਹੁਣ ਵਿਚਾਰੀਏ ਸਾਹਿਬ ਮੇਰਾ ਨੀਤ ਨਵਾਂ, ਇਹ ਅਸਲ ਚ ਰਹਾਓ ਦੀ ਪਹਿਲੀ ਤੁਕ ਹੈ।
ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਅਨ ਦਿਨ ਸਾਹਿਬ ਸੇਵੀਐ, ਮਹਾਰਾਜ ਕਹਿੰਦੇ ਅਨ ਦਿਨ ਦਾ ਅਰਥ ਹੈ ਹਰ ਰੋਜ਼ ਦਿਨ ਰਾਤ। ਸਾਹਿਬ ਦਾ ਅਰਥ ਪਰਮੇਸ਼ਵਰ, ਜਿਹਨੂੰ ਸਦਾ ਸਦਾ ਦਾਤਾਰ ਕਿਹਾ, ਜਿਹਨੂੰ ਦੁੱਖ ਵਿਸਾਰਨ ਕਿਹਾ। ਇੱਥੇ ਗੁਰੂ ਸਾਹਿਬ ਜੀ ਫਿਰ ਕਹਿ ਰਿਹਾ ਦਿਨ ਰਾਤ ਹਰ ਰੋਜ਼ ਹਰ ਵਕਤ ਉਸ ਪਰਮਾਤਮਾ ਸਾਹਿਬ ਨੂੰ ਅਸੀਂ ਸੇਵੀਏ, ਤੇ ਮਹਾਰਾਜ ਕਹਿ ਰਹੇ ਨੇ ਕਿ ਅੰਤ ਛਡਾਏ ਸੋਏ। ਜਿਹੜਾ ਅੰਦਰ ਡਰ ਲੱਗਦਾ ਪਿਆ ਹਾਏ ਕੱਲ ਨੂੰ ਜਮਦੂਤ ਤੋਂ ਮੌਤ ਤੋਂ ਕੌਣ ਛਡਾਏਗਾ, ਮਹਾਰਾਜ ਕਹਿੰਦੇ ਨੂੰ ਦਿਨ ਰਾਤ ਚੇਤੇ ਕਰ, ਅੰਤਲੇ ਸਮੇਂ ਤੈਨੂੰ ਦੁੱਖ ਵਿਸਾਰਨ ਜ਼ਰੂਰ ਛਡਾਏਗਾ। ਅੰਤਲੇ ਸਮੇਂ ਪਰਮਾਤਮਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਾਈ, ਜੈ ਮਾਂ ਭਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਉਥੇ ਨਾਮ ਅੰਤਲੇ ਸਮੇਂ ਤੈਨੂੰ ਛਡਾਵੇਗਾ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਸੁਣ ਸੁਣ ਮੇਰੀ ਕਾਮਣੀ, ਕਾਮਣੀ ਇਸਤਰੀ ਲਿੰਗ ਸ਼ਬਦ ਹੈ। ਮੇਰੀ ਕਾਮਣੀ ਦਾ ਅਰਥ ਕਈਆਂ ਵਿਦਵਾਨਾਂ ਨੇ ਇੱਛਾਧਾਰੀ ਬੁੱਧੀ ਕੀਤਾ ਹੈ, ਪਰ ਜਿਵੇਂ ਸ਼ਬਦ ਹੈ ਮੇਰੀ ਜਿੰਦੜੀਏ, ਇਸੇ ਤਰ੍ਹਾਂ ਜਿਹਦੇ ਅਰਥ ਇਉਂ ਕਰੀਏ ਸੁਣ ਸੁਣ ਮੇਰੀ ਕਾਮਣੀ, ਮੇਰੀ ਏ ਜਿੰਦੇ ਇਸ ਗੱਲ ਨੂੰ ਸੁਣ, ਅੰਤਰ ਆਤਮੇ ਗੁਰੂ ਦੇ ਬੋਲ ਨੂੰ ਸੁਣ। ਤੇ ਮਹਾਰਾਜ ਕਹਿੰਦੇ ਨੇ ਜੇ ਸੁਣੇਗੀ ਤੇ ਕੀ ਹੋਵੇਗਾ, ਪਾਰ ਉਤਾਰਾ ਹੋਏ। ਤੂੰ ਗੁਰੂ ਦੇ ਸ਼ਬਦ ਨੂੰ ਸੁਣ ਜਿੰਦੇ, ਤੂੰ ਪਰਮਾਤਮਾ ਦੇ ਨਾਮ ਨੂੰ ਸੁਣ, ਤੇਰਾ ਇਹ ਨਾਮ ਪਾਰ ਉਤਾਰਾ ਕਰੇਗਾ।
ਦਿਆਲ ਤੇਰਾ ਨਾਮ ਤਾਰਾ।
ਪਰਮਾਤਮਾ ਦਿਆਲ ਦਾ ਅਰਥ ਵਾਹਿਗੁਰੂ ਦਿਆਲੂ, ਜੋ ਸਦਾ ਸਦਾ ਦਾਤਾਰ ਕਿਆ ਹੈ। ਤੇਰਾ ਨਾਮ ਤਰਾਂ, ਪਰਮਾਤਮਾ ਦਿਆਲੂ ਜੀ ਤੇਰੇ ਨਾਮ ਦੀ ਬਖਸ਼ਿਸ਼ ਨਾਲ ਇਸ ਸੰਸਾਰ ਤੋਂ ਤਰਿਆ ਜਾਣਾ, ਜਿਵੇਂ ਤੇਰਾ ਏਕ ਨਾਮ ਤਾਰੈ ਸੰਸਾਰ, ਤੇਰਾ ਨਾਮ ਦਿਆਲੂ ਤਾਰਨ ਵਾਲਾ ਹੈ।
ਸਦ ਕੁਰਬਾਨ ਜਾਓ।
ਸਦ ਦਾ ਅਰਥ ਹੈ ਸਦੀਵੀ, ਕੁਰਬਾਨੇ ਦਾ ਅਰਥ ਹੈ ਬਲਿਹਾਰ ਜਾਣਾ। ਸਦ ਕੁਰਬਾਨ ਜਾਓ, ਜਿਸ ਨਾਮ ਨੇ ਅੰਤ ਸਮੇਂ ਛਡਾਣਾ ਤਾਰਨਾ ਹੈ, ਉਸ ਨਾਮ ਤੋਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਿਹਾ, ਮੈਂ ਸਦੀਵ ਕਾਲ ਕੁਰਬਾਨ ਜਾਂਦਾ ਹਾਂ
ਰਹਾਓ।
ਹੁਣ ਇੱਥੇ ਦਾਤਾਰ ਨੇ ਦੋ ਤੁਕਾਂ ਰਹਾਓ ਦੀਆਂ, ਤੇ ਇਹ ਦੂਸਰਾ ਰਹਾਉ ਆਇਆ ਹੈ।
ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ।
ਸਰਬੰਗ ਸਾਚਾ ਏਕ ਹੈ, ਸਰਬੰਗ ਦਾ ਅਰਥ ਹੈ ਸਾਰੀਆਂ ਥਾਵਾਂ ਤੇ, ਸਾਰੀਆਂ ਥਾਵਾਂ ਤੇ ਇੱਕ ਰਸ ਵਿਆਪਕ, ਕੇਵਲ ਇੱਕ ਸੱਚਾ ਪਰਮਾਤਮਾ ਹੈ। ਮਹਾਰਾਜ ਕਹਿੰਦੇ ਉਸ ਵਰਗਾ ਹੋਰ ਦੂਜਾ ਕੋਈ ਨਹੀਂ। ਸਰਬੰਗ ਸਾਚਾ ਏਕ ਹੈ ਦੂਜਾ ਨਾਹੀਂ ਕੋਈ। ਇੱਕ ਓਂਕਾਰ ਦਾ ਮੁਕਾਬਲਾ ਕੋਈ ਦੂਜਾ ਥੋੜਾ, ਉਹ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ, ਜਿਹਨੂੰ ਗੁਰੂ ਜੀ ਨੇ ਨਿਰਸੰਗ ਨਿਰਸ਼ੀਕ ਸ਼ਬਦ ਵਰਤਿਆ, ਅਸਲ ਚ ਉਹਦਾ ਕੋਈ ਸ਼ਰੀਕ ਨਹੀਂ। ਤੇ ਮਹਾਰਾਜ ਕਹਿੰਦੇ ਆ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ।
ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ।
ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸੇਵਾ ਉਹ ਕਰਦਾ ਹੈ, ਉਹਦਾ ਸਿਮਰਨ ਉਹ ਕਰਦਾ ਜਿਸ ਉਪਰ ਉਹਦੀ ਨਦਰ ਹੋ ਜਾਂਦੀ ਹੈ। ਨਦਰ ਤੋਂ ਬਿਨਾਂ ਸਿਮਰਨ ਥੋੜਾ, ਨਦਰ ਕਰੇ ਤਾਂ ਸਿਮਰਿਆ ਜਾਏ, ਜਾਂ ਮਹਾਰਾਜ ਕਹਿੰਦੇ ਸੇ ਸਿਮਰੈ ਜਿਨ ਆਪ ਸਿਮਰਾਏ, ਜਿਨ੍ਹਾਂ ਤੇ ਤੂੰ ਬਖਸ਼ਿਸ਼ ਕਰੇ ਉਹ ਤੈਨੂੰ ਸਿਮਰਦੇ ਆ। ਗੁਰੂ ਜੀ ਕਹਿੰਦੇ ਨੇ ਕਿ ਉਸ ਦੀ ਸੇਵਾ ਉਹਦਾ ਸਿਮਰਨ ਉਹੀ ਇਨਸਾਨ ਕਰਦਾ ਜਿਸ ਉਪਰ ਪਰਮਾਤਮਾ ਦੀ ਨਦਰ ਹੈ।
ਤੁਧ ਬਾਜ ਪਿਆਰੇ ਕੇਵ ਰਹਾ।
ਅੱਗੇ ਸਤਿਗੁਰੂ ਕਹਿੰਦੇ ਤੁਧ ਬਾਜ ਪਿਆਰੇ ਕੇਵ ਰਹਾ, ਹੇ ਪਿਆਰੇ ਪਰਮੇਸ਼ਵਰ ਜੀ ਤੇਰੇ ਨਾਮ ਤੋਂ ਬਿਨਾਂ ਮੈਂ ਕਿਵੇਂ ਰਹਿ ਸਕਦਾ ਹਾਂ।
ਸਾਵਡਿਆਈ ਦੇਹੇ ਜਿਤ ਨਾਮ ਤੇਰੇ ਲਾਗ ਰਹਾ।
ਸਾ ਵਡਿਆਈ ਦੇਹ, ਸਾ ਦਾ ਅਰਥ ਹੈ ਉਹ, ਵਡਿਆਈ ਦਾ ਅਰਥ ਇੱਜ਼ਤ ਸਨਮਾਨ, ਤੁਸੀਂ ਕਿਰਪਾ ਕਰੋ ਮੈਨੂੰ ਇਹ ਵਡਿਆਈ ਦਿਓ, ਇਹ ਇੱਜ਼ਤ ਦਿਓ ਕੀ ਜੀ, ਜਿਤ ਨਾਮ ਤੇਰੇ ਲਾਗ ਰਹਾਂ। ਮੈਨੂੰ ਏਦੋਂ ਵੱਡਾ ਸਨਮਾਨ ਕੀ ਹੈ ਮੇਰੇ ਲਈ ਕਿ ਤੁਸੀਂ ਮੈਨੂੰ ਆਪਣੇ ਨਾਮ ਨਾਲ ਜੋੜ ਲਓ, ਆਪਣੀ ਵਡਿਆਈ ਕਰਨ ਵਾਸਤੇ ਮੈਨੂੰ ਇਹ ਬਖਸ਼ਿਸ਼ ਕਰੋ ਜਿਸ ਕਰਕੇ ਮੈਂ ਤੇਰੇ ਨਾਮ ਨਾਲ ਜੁੜਿਆ ਰਹਾਂ।
ਦੂਜਾ ਨਾਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾ।
ਦੂਜਾ ਨਾਹੀਂ ਕੋਏ, ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਜਿਹਦੇ ਅੱਗੇ ਜਾ ਕੇ ਮੈਂ ਆਪਣੇ ਅੰਦਰ ਦੀ ਵੇਦਨਾ ਕਹਾਂ। ਸਿਰਫ ਇੱਕ ਤੂੰ ਹੈ ਜੋ ਮੇਰਾ ਸਹਿ ਮੇਰੀ ਬੇਨਤੀ ਨੂੰ ਸਵੀਕਾਰਦਾ ਹੈ।
ਰਹਾਓ,
ਇਹ ਸਤਿਗੁਰੂ ਨੇ ਤੀਸਰਾ ਰਹਾਓ ਦਾ ਬਚਨ ਦਰਜ ਕੀਤਾ ਹੈ।
ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਕੋਏ।
ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਕੋਏ। ਮੈਂ ਆਪਣੇ ਮਾਲਕ ਨੂੰ ਸੇਵਦਾ ਹਾਂ, ਆਪਣੇ ਪਰਮੇਸ਼ਵਰ ਦਾ ਸਿਮਰਨ ਕਰਦਾ। ਅਵਰ ਨਾ ਜਾਂਚੂ ਕੋਏ, ਮੈਂ ਕਿਸੇ ਹੋਰ ਤੋਂ ਨਹੀਂ ਮੰਗਦਾ, ਮੇਰੀ ਕੋਈ ਹੋਰ ਮੰਗ ਨਹੀਂ, ਸਿਰਫ ਕੇਵਲ ਇੱਕ ਪਰਮਾਤਮਾ ਅੱਗੇ ਝੋਲੀ ਅੱਡ ਕੇ ਮੰਗਦਾ ਹਾਂ।
ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ।
ਨਾਨਕ ਤਾਕਾ ਦਾਸ ਹੈ ਉਸ ਪਰਮਾਤਮਾ ਦਾ, ਉਸ ਪਰਮੇਸ਼ਵਰ ਦਾ। ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਿਹਾ, ਮੈਂ ਉਸ ਦਾ ਦਾਸ ਹਾਂ। ਅਗਲਾ ਸ਼ਬਦ ਜਿਹੜਾ ਅਰਥ ਜ਼ਰੂਰ ਵਾਚਣ ਵਾਲੇ ਨੇ, ਬਿੰਦ ਬਿੰਦ ਚੁੱਖ ਚੁੱਖ ਹੋਏ। ਇੱਕ ਲਫ਼ਜ਼ ਬਿੰਦ ਰਿਪੀਟ ਹੋਇਆ ਦੁਬਾਰਾ, ਤੇ ਦੂਜਾ ਸ਼ਬਦ ਹੈ ਚੁੱਖ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਬਿੰਦ ਸ਼ਬਦ ਦੇ ਅਰਥ ਕਈ ਨੇ ਪ੍ਰਕਰਨ ਅਨੁਸਾਰ। ਇੱਕ ਬਿੰਦ ਦਾ ਅਰਥ ਹੈ ਜਾਣਨਾ, ਜਾਵਤ ਬ੍ਰਹਮ ਨਾ ਬਿੰਦ ਤੇ। ਇੱਕ ਬਿੰਦ ਦਾ ਅਰਥ ਬੀਜ ਵੀ ਹੈ। ਹੁਣ ਇੱਥੇ ਸਤਿਗੁਰੂ ਸ਼ਬਦ ਵਰਤ ਰਿਹਾ ਕਿ ਬਿੰਦ ਬਿੰਦ ਚੁੱਕ ਚੁੱਕ ਹੋਏ। ਹੇ ਪਰਮਾਤਮਾ, ਥੋੜੇ ਤੋਂ ਥੋੜਾ ਸਮਾਂ ਵੀ, ਥੋੜੇ ਤੋਂ ਥੋੜਾ ਵਕਤ, ਨਿਮਕ ਭਰ ਵੀ ਕੋਈ ਸਮਾਂ ਅਜਾਈ ਨਹੀਂ ਜਾਣ ਦਿੰਦਾ। ਚੁੱਕ ਚੁੱਕ ਦਾ ਲਫ਼ਜ਼ੀ ਚੁੱਕ ਦਾ ਅਰਥ ਹੁੰਦਾ ਟੁਕੜੇ ਹੋਣਾ, ਕੁਰਬਾਨ ਜਾਣਾ, ਆਪਣਾ ਆਪ ਵਾਰ ਦੇਣਾ। ਹੇ ਪਰਮਾਤਮਾ, ਸੱਚ ਇਹ ਵੀ ਮੈਂ ਤੇਰੇ ਤੋਂ ਬਿੰਦ ਬਿੰਦ ਆਪਣੇ ਆਪ ਨੂੰ ਕੁਰਬਾਨ ਕਰਨਾ, ਖਿੰਨ ਖਿੰਨ ਆਪਣੇ ਆਪ ਨੂੰ, ਹਰ ਵਕਤ ਤੇਰੇ ਤੋਂ ਆਪਣੇ ਆਪ ਨੂੰ ਕੁਰਬਾਨ ਕਰਨਾ। ਇਹਦਾ ਮਤਲਬ ਕਿ ਮੈਂ ਪਰਮਾਤਮਾ ਦਾ ਨਾਮ ਜਪਣਾ ਵਾ, ਖਿੰਨ ਖਿੰਨ ਉਹਦੇ ਤੋਂ ਵਾਰ ਨਹੀਂ ਜਾਣਾ। ਹਜ਼ੂਰ ਸੱਚੇ ਪਾਤਸ਼ਾਹ, ਇਸ ਸ਼ਬਦ ਵਿੱਚ ਪਰਮਾਤਮਾ ਦੇ ਚਰਨਾਂ 'ਚ ਜੀਓ ਡਰਤ ਵਾਲੀ ਬਿਰਤੀ ਲੈ ਕੇ ਸਾਨੂੰ ਸਮਝਾਉਂਦੇ ਪਏ ਆ ਕਿ ਨਿਰਮਲ ਭਾਉ ਹੋਵੇ ਤੇ ਆਪਣੇ ਕੀਤੇ ਗੁਨਾਹਾਂ ਤੇ ਆਪ ਨਜ਼ਰ ਮਾਰ ਲੈ, ਤੇ ਸਰੀਰ ਤਿਆਗਣ ਤੋਂ ਪਹਿਲਾਂ ਉਸ ਪਰਮ ਪਰਮਾਤਮਾ ਵਾਹਿਗੁਰੂ ਦੇ ਚੰਨਮੁਖ ਆਪਣੀ ਬੇਨਤੀ ਕਰ ਲੈ। ਦੂਸਰਾ, ਜਿਵੇਂ ਗੁਰਮੁਖ ਪਿਆਰੇ ਗ੍ਰੰਥੀ ਸਾਹਿਬ ਦੱਸ ਰਹੇ ਸਨ, ਇਸ਼ਾਰਾ ਇਹਨਾਂ ਕਰ ਦਿੱਤਾ ਕਿ ਅੱਜ ਉਹ ਇਤਿਹਾਸਕ ਦਿਨ ਹੈ ਜਿਹੜਾ ਮਾਝੇ ਦੀ ਧਰਤੀ ਤੇ ਖਾਸ ਕਰਕੇ ਬੜੀ ਭਾਵਨਾ ਸੰਯੁਕਤ ਮਨਾਇਆ ਜਾਂਦਾ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ, ਜਿਸ ਇਤਿਹਾਸ ਤੋਂ ਆਪ ਜਾਣੂ ਹੋ ਕਿ ਸਨਮਾਨਯੋਗ ਮਾਤਾ ਗੰਗਾ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਅਰਦਾਸ ਕਰਾਉਣ ਦੇ ਲਈ, ਮੈਂ ਫਿਰ ਬੇਨਤੀ ਕਰਾਂਗਾ ਕਿ ਉੱਥੇ ਪ੍ਰਬੰਧ ਕਮੇਟੀ ਦਾ ਹੈ ਤੇ ਲੱਖਾਂ ਸੰਗਤਾਂ ਹਰ ਵਰੇ ਇਸ ਅਸਥਾਨ ਤੇ ਇਨ੍ਹਾਂ ਦਿਨਾਂ 'ਚ ਮੱਥਾ ਟੇਕ ਰਹੀਆਂ ਨੇ ਕਿ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਮਾਤਾ ਜੀ ਆਪਣੇ ਹੱਥੀਂ ਪ੍ਰਸ਼ਾਦ ਲੈ ਕੇ ਗਏ, ਪ੍ਰਸ਼ਾਦਾ ਲੈ ਕੇ, ਮਿੱਸੀਆਂ ਰੋਟੀਆਂ ਲੈ ਕੇ ਗਏ, ਨਾਲ ਗੰਡਾ ਲੈ ਕੇ ਗਏ, ਦਸੀ ਲੈ ਕੇ ਗਏ। ਤੇ ਇਤਿਹਾਸ ਕਹਿੰਦਾ ਕਿ ਆਹ ਦਿਨ ਜਿਹੜੇ ਚੱਲਦੇ ਪਏ ਆ ਕਿ ਝੋਨਾ ਪੱਕਿਆ, ਪੱਕਣ ਅਜੇ ਗੱਭੇ ਆਇਆ ਸਮਝੋ, ਆਹੀ ਦਿਨ ਸਨ। ਤੇ ਬਾਬਾ ਬੁੱਢਾ ਸਾਹਿਬ ਜੀ ਵੱਟ ਦੇ ਖੇਤ ਦੀ ਵੱਟ ਤੇ ਬੈਠੇ ਆ, ਜਦੋਂ ਸਨਮਾਨਯੋਗ ਮਾਤਾ ਜੀ ਲੈ ਕੇ ਆਉਂਦੇ ਆ ਤੇ ਬਾਬਾ ਬੁੱਢਾ ਸਾਹਿਬ ਦੇਖਦੇ ਆ, ਮੇਰੀ ਬੇਨਤੀ ਜੋ ਦੂਸਰੀ ਵਾਰ ਜਾਂਦੇ ਆ, ਮੈਂ ਉਹ ਬੇਨਤੀ ਕਰ ਰਿਹਾ, ਜਦੋਂ ਜਾਂਦੇ ਆ ਤੇ ਬਾਬਾ ਬੁੱਢਾ ਸਾਹਿਬ ਦੇਖਦੇ ਆ ਤੇ ਆਨੰਦਿਤ ਹੋ ਜਾਂਦੇ ਆ। ਤੇ ਸਾਧ ਸੰਗਤ ਜੀ, ਉਸ ਗੁਰਮੁਖ ਲਈ ਮੈਂ ਕਹਿੰਦਾ ਉਹਨਾਂ ਗੁਰਬਾਣੀ ਦੇ ਜਿੰਨੇ ਸ਼ਬਦ ਨੇ ਨਾ, ਸਾਧਕ ਲਈ, ਗੁਰਮੁਖ, ਸਿੱਖ, ਗੁਰਸਿੱਖ, ਸਾਧ, ਬ੍ਰਹਮ ਗਿਆਨੀ, ਖਾਰਜਨ, ਸੇਵਕ, ਜਿੰਨੇ ਵੀ ਰੂਹਾਨੀ ਸ਼ਬਦ ਨੇ ਭਗਤ, ਹਰ ਸ਼ਬਦ ਬਾਬਾ ਬੁੱਢਾ ਸਾਹਿਬ ਦੇ ਜੀਵਨ ਦੀ ਵਿਆਖਿਆ ਕਰਦਾ ਹੈ। ਫਿਰ ਬੇਨਤੀ ਕਰਾਂ, ਬਾਬਾ ਬੁੱਢਾ ਸਾਹਿਬ ਦਾ ਜੀਵਨ ਹਰ ਸ਼ਬਦ ਦੀ ਵਿਆਖਿਆ ਕਰਦਾ ਪਿਆ ਹੈ। ਇਹ ਦੋ ਵਾਰੀ ਮੈਂ ਰਿਪੀਟ ਕੀਤਾ ਹੈ। ਉਹਨਾਂ ਜੈਸਾ ਭਗਤ, ਉਹਨਾਂ ਜੈਸਾ ਸਿੱਖ, ਉਹਨਾਂ ਜੈਸਾ ਗੁਰਮੁਖ, ਉਹਨਾਂ ਜੈਸਾ ਬ੍ਰਹਮ ਗਿਆਨੀ, ਉਹਨਾਂ ਜੈਸਾ ਅਨਨ ਸੇਵਕ, ਇੱਥੋਂ ਤੱਕ ਕਿ ਪਿੰਡ ਬਾਸਰ ਕੇ ਜਦੋਂ ਬਾਬਾ ਬੁੱਢਾ ਸਾਹਿਬ ਨੇ ਸੰਨ ਲਾਈ ਤੇ ਗੁਰੂ ਅਮਰਦਾਸ ਜੀ ਨੇ ਸ਼ਬਦ ਕਹਿ ਦਿੱਤੇ ਸਨ, ਇਹ ਸਿੱਖੀ ਕੋ ਬੋਹਿਤ ਭਾਰਾ, ਪਵਜਲ ਤੇ ਕਰਹਿ ਨਿਸਤਾਰਾ, ਸਿੱਖੀ ਅਵਦਨਾ ਇਸ ਤੇ ਪਰੈ, ਨਾਮ ਲੈਤ ਗਨ ਵਿਘਨ ਸੋਹਰੈ। ਬਾਬਾ ਬੁੱਢਾ ਜੀ, ਆਪ ਜੀ ਦਾ ਜੀਵਨ ਸਿੱਖੀ ਦੀ ਸੀਮਾ ਹੈ। ਸੱਚ ਏਵੇ ਤੇਰਾ ਨਾਂ ਲਿਆ ਵੀ ਪਾਪ ਕੱਟੇ ਜਾਂਦੇ ਆ। ਏਡੀ ਵੱਡੀ ਉਹ ਮਹਾਨ ਸ਼ਖਸੀਅਤ ਉੱਥੇ ਜਾਂਦੇ ਆ। ਮਾਤਾ ਜੀ ਯਾਦ ਰੱਖੋ, ਇਸ ਵਿੱਚ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਇਹ ਸਾਖੀ ਸਾਨੂੰ ਦੱਸਦੀ ਹੈ, ਭਾਵੇਂ ਗੁਰੂ ਮਹਿਲ ਨੇ ਪਰ ਸੰਗਤ ਦੀ ਸੇਵਾ ਨੌਕਰਾਂ ਤੋਂ ਨਹੀਂ, ਸੰਗਤ ਦੀ ਸੇਵਾ ਆਪਣੇ ਹੱਥੀ ਕੀਤੀ ਜਾਂਦੀ ਹੈ। ਮਾਤਾ ਜੀ ਜਾਂਦੇ ਆ, ਬਾਬਾ ਬੁੱਢਾ ਸਾਹਿਬ ਦੇਖ ਕੇ ਪ੍ਰਸੰਨ ਹੁੰਦੇ ਨੇ ਤੇ ਉਸ ਵਕਤ ਕਹਿੰਦੇ ਆ, ਮਾਂ ਅੱਜ ਭੁੱਖ ਲੱਗੀ, ਪੁੱਤਰ ਦੇ ਇਸ ਸਰੀਰ ਦੀ ਭੁੱਖ ਨੂੰ ਆਪਣੇ ਵੱਲ ਇੱਕ ਮਾਂ ਹੀ ਸਮਝਦੀ ਹੈ। ਜਦੋਂ ਪ੍ਰਸ਼ਾਦਾ ਖੋਲ ਕੇ ਦਿੱਤਾ ਤੇ ਨਾਲ ਬੇਨਤੀ ਕੀਤੀ, ਪਹੁੰਚ ਵਾਲਿਓ ਸਾਈ ਵਾਲਿਓ ਅਰਦਾਸ ਕਰੋ। ਬਾਬਾ ਜੀ ਕਹਿੰਦੇ, ਦਾਤਾ ਜੀ ਤਾਂ ਅੰਮ੍ਰਿਤਸਰ ਦੀ ਧਰਤੀ ਤੇ। ਮੈਂ ਫਿਰ ਬੇਨਤੀ ਕਰਾਂ, ਇਹ ਸ਼ਬਦ ਕਹਿ ਪਰ ਕਹਿਣ ਲੱਗੇ, ਉਸ ਦਾਤਾ ਜੀ ਨੇ ਹੀ ਆਪ ਜੀ ਪਾਸ ਭੇਜਿਆ ਹੈ। ਤੇ ਬਾਬਾ ਜੀ ਵਜਦ ਵਿੱਚ ਆਏ, ਚਿਹਰੇ ਉੱਤੇ ਉਹਨਾਂ ਦੇ ਨੂਰ ਸੀ, ਉਹਨਾਂ ਨੇ ਸੱਚ ਏਵੇ ਗੰਢੇ ਤੇ ਮੁੱਕੀ ਮਾਰ ਕੇ ਇਹ ਸ਼ਬਦ ਕਿਹਾ, ਤੁਮਰੇ ਗ੍ਰਹਿ ਪ੍ਰਗਟੇ ਕੋ ਜੋਧਾ, ਮਾਂ ਤੇਰੇ ਘਰ ਵਿੱਚ ਜੋਧ ਵੀਰ ਮਾਂ ਬਲੀ ਸੂਰਮਾ ਪੁੱਤਰ ਜਨਮ ਲਏਗਾ, ਜਿਹਦੀ ਤਾਕਤ ਨੂੰ ਕੋਈ ਰੋਕ ਨਹੀਂ ਸਕੇਗਾ। ਇਸ਼ਾਰਾ ਧੰਨ ਗੁਰੂ ਹਰਗੋਬਿੰਦ ਸਾਹਿਬ ਵੱਲ ਸੀ। ਕਮੇਟੀ ਵੱਲੋਂ ਇਹ ਬਹੁਤ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ। ਆਪਣਾ ਅੰਦਰ ਅਕੀਦਾ ਇਹ ਨਹੀਂ ਕਿ ਕਮੇਟੀ ਦੇ ਕਹਿਣ ਤੇ, ਸੱਚ ਏਵੇ ਉਸ ਮਹਾਂਪੁਰਖ ਪ੍ਰਤੀ ਅਰਦਾਸ ਵਾਲਾ ਇਹ ਦਿਨ ਹੈ, ਸ਼ਰਧਾ ਭਾਵਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਆਓ, ਇਸ ਅੰਮ੍ਰਿਤ ਬਚਨ ਦੇ ਅਖੀਰ ਵਾਲਾ ਜਿਹੜਾ ਪਦਾ ਹੈ ਉਸ ਦਾ ਪਾਠ ਔਰ ਵਿਆਖਿਆ ਸਰਵਨ ਕਰੋ ਜੀ।
ਸਾਹਿਬ ਤੇਰੇ ਨਾਮ ਵਿਟ ਹੋ, ਬਿੰਦ ਬਿੰਦ ਚੁੱਖ ਚੁੱਖ ਹੋਏ,
ਰਹੋ ਪੜ ਦਿਓ
ਰਹਾਉ। ਸਾਹਿਬ ਤੇਰੇ ਨਾਮ ਵਿਟ ਹੋ, ਬਿੰਦ ਬਿੰਦ ਚੁੱਖ ਚੁੱਖ ਹੋਏ,
ਇਹਦੇ ਅਰਥ ਉਹੀ ਨੇ ਮੇਰੇ ਮਾਲਕ, ਤੇਰੇ ਨਾਮ ਤੋਂ ਮੈਂ ਵਾਰ ਵਾਰ ਬਿੰਦ ਬਿੰਦ ਕੁਰਬਾਨ ਜਾਂਦਾ ਵਾਂ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਸਵੀਕਾਰ ਕਰਿਓ। ਆਪ ਸਭ ਦਾ ਬਹੁਤ ਧੰਨਵਾਦ, ਅਸੀਸ ਬਖਸ਼ਿਓ ਤਾਂ ਜੋ ਦਾਤਾ ਤੰਦਰੁਸਤੀ ਬਖਸ਼ ਕੇ ਆਪ ਜੀ ਦੀ ਸੇਵਾ ਇੰਨੇ ਦਿਨ ਕਰਾ ਲਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।